ਲੋਕਾਂ ਨੂੰ ਕਥਾ ਦੁਆਰਾ ਪੜ੍ਹ ਸੁਣ ਕੇ ਖਾਲਸਾ ਜੀ ਆਪਾਂ ਧਿਆਨ ਧਾਰਾਂਗੇ, ਆਪਣਾ ਵੀ ਭਲਾ ਹੋਵੇਗਾ। ਸੁਣੋ
ਦੋਹਰਾ, ਅਗਲੇ ਦਿਨ ਸਤਿਗੁਰ ਗਏ।
ਜਦੋਂ ਖਾਲਸਾ ਜੀ ਅਗਲੇ ਦਿਨ ਆਪ ਜੀ ਉੱਠ ਕੇ ਤਬੇਲੇ ਚ ਗਏ ਘੋੜਿਆਂ ਦੇ ਚ,
ਸੁੰਦਰ ਅੰਗ ਤਰੰਗ,
ਸੋਹਣੇ ਅੰਗਾਂ ਵਾਲਾ ਘੋੜਾ ਖੜਾ ਦੇਖਿਆ।
ਕਰਿਓ ਬਲੋਕਣ ਸਕਲ ਕੋ,
ਤੇ ਲੈ ਜੇ ਅਸੀਂ ਸਤ ਸੰਗਤ ਜੀ ਸਾਰੇ ਅੰਗ ਅੰਗ ਦੇਖੇ ਘੋੜੇ ਦੇ,
ਕਰ ਫੇਰਿਓ ਹਿਤ ਸੰਗ।
ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ, ਜਿਹੜੇ ਖਾਲਸਾ ਜੀ ਹੱਥਾਂ ਨੂੰ ਦੁਨੀਆਂ ਤਰਸਦੀ ਹੈ ਕਿ ਕਿਵੇਂ ਨਾ ਕਿਵੇਂ ਮਹਾਰਾਜ ਸਾਡੇ ਸੀਸ ਤੇ ਰੱਖ ਦੇਣ, ਅੱਜ ਉਹੀ ਪਵਿੱਤਰ ਹੱਥ ਘੋੜੇ ਦੇ ਉੱਤੇ ਫੇਰ ਰਹੇ ਨੇ। ਘੋੜੇ ਦੇ ਉੱਤੇ ਜਦੋਂ ਹੱਥ ਫੇਰਿਆ ਆਪ ਜੀ ਨੇ,
ਰੋ ਪਈ ਫੁਰਕਾਵਤ ਕੋਰਾ ਹਰ ਖਾਇਓ।
ਜਦ ਹੀ ਖਾਲਸਾ ਜੀ ਪੂਰਾ ਪੁੰਨ ਉਗੜਿਆ ਘੋੜੇ ਦਾ, ਫੁਕਾਟਾ ਮਾਰਿਆ, ਬੜਾ ਖੁਸ਼ ਹੋਇਆ ਘੋੜਾ,
ਸਣੇ ਸਣੇ ਨਿਜ ਪਾਵ ਟਕਾਇਓ।
ਹੌਲੀ ਹੌਲੀ ਜਿਹੜਾ ਤੀਜੀ ਲੱਤ ਚੱਕਦਾ ਸੀ, ਨਹੀਂ ਰੱਖੀ ਜਾਂਦੀ ਸੀ ਧਰਤੀ ਤੇ, ਉਹ ਟਕਾਉਣ ਲੱਗ ਗਿਆ।
ਦਿਨ ਤੀਨ ਇੱਕ ਮੈਂ ਰੁਜ ਪੈਰ ਹਰਿਓ,
ਬਸ ਦਿਨ ਸੱਤ ਜੀ ਤਿੰਨ ਹੀ ਮਸਾਂ ਲੰਘੇ ਨੇ, ਰੋਗ ਰੂਗ ਕਿਧਰੇ ਉੱਡ ਗਏ, ਜਿਹੜੇ ਸਰੋਤਰੀਆਂ ਨੇ ਕਿਹਾ ਸੀ ਵੀ ਇਹ ਤਾਂ ਮੁਸ਼ਕਲ ਹੈ ਰਾਜੀ ਹੋਣਾ।
ਤ੍ਰਿਣ ਸਮਦਾਏ ਰੋ ਦਾਨਾ ਚਰਿਓ,
ਸਤ ਸੰਗ ਜੀ ਕੱਖ ਵੀ ਖਾਧੇ ਤੇ ਦਾਣਾ ਵੀ ਛਕਿਆ।
ਦਿਨ ਪ੍ਰਤ ਬਲੀ ਪੁਸ਼ ਸਭ ਅੰਗ,
ਬਹੁਤ ਹੀ ਸਾਰੇ ਅੰਗ ਬਲ ਵਾਲੇ ਮੋਟੇ ਹੋ ਗਏ ਦਿਨੋ ਪ੍ਰਤੀ।
ਭਇਓ ਪ੍ਰਥਮ ਸਮ ਤਵੇ ਤਰੰਗ,
ਘੋੜਾ ਉਸੇ ਤਰ੍ਹਾਂ ਸਤਸੰਗ ਜੀ ਬਿਲਕੁਲ ਤੰਦਰੁਸਤ ਰਿਸ਼ਟ ਪੁਸ਼ਟ ਹੋ ਗਿਆ ਜਿਵੇਂ ਪਹਿਲਾਂ ਸੀ।
ਸਤਿਗੁਰ ਸਵਰਨ ਜੀ ਨੇ ਪਵਾਇਓ,
ਸਤਿਗੁਰਾਂ ਨੇ ਸੇਵਕਾਂ ਨੂੰ ਆਗਿਆ ਕਰਕੇ ਕਹਿੰਦੇ ਭਾਈ ਸੁਨਹਿਰੀ ਕਾਠੀ ਪਾਓ ਇਹਦੇ ਤੇ,
ਹੀਰਨ ਜੜਤੀ ਗੰਨ ਦਮਕਾਇਓ।
ਜਿਨ੍ਹਾਂ ਸਤਸੰਗ ਜੀ ਕਾਠੀ ਦੇ ਵਿੱਚ ਹੀਰੇ ਜੜੇ ਹੋਏ ਸਨ, ਪ੍ਰਕਾਸ਼ ਰਹੇ ਸੀ।
ਵਸਤਰ ਸ਼ਸਤਰ ਪਹਿਰਨ ਕਰ ਤਿੰਨ ਮੈਂ,
ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਮੀਰੀ ਪੀਰ ਦੀਆਂ ਤਲਵਾਰਾਂ ਪਹਿਨੀਆਂ, ਵਸਤਰ ਸ਼ਸਤਰ ਪਹਿਨ ਕੇ
ਭਏ ਅਰੂੜ ਗੁਰੂ ਤਿੰਨ ਛਨ ਮੈਂ।
ਉਸ ਸਮੇਂ ਖਾਲਸਾ ਜੀ ਉਸ ਘੋੜੇ ਤੇ ਸਵਾਰ ਹੋਏ ਕਿ ਮਹਾਰਾਜ ਨੂੰ ਬਹੁਤਾ ਸ਼ੌਕ ਸੀ। ਉਹ ਜਿਹੜਾ ਸਿੱਖ ਲੱਖ ਲਾ ਕੇ ਸਤਸੰਗਤ ਜੀ ਭਾਵਨਾ ਨਾਲ ਕਾਬਲ ਤੋਂ ਆਇਆ ਦੇਖਦਾ ਹੈ ਕਿ ਕਦੋਂ ਉਸ ਘੋੜੇ ਤੇ ਚੜ੍ਹਾ ਮੈਂ, ਗੁਰੂ ਸਾਹਿਬ ਨੂੰ ਦੇਖਾਂ, ਮੇਰੀ ਕਾਮਨਾ ਪੂਰੀ ਹੋਵੇ। ਅੱਜ ਉਹਦੀ ਇੱਛਾ ਪੂਰੀ ਕਰ ਰਹੇ ਹਨ।
ਭਇਓ ਤੁੰਦ ਹਰਖਤ ਫੁਰਕਾਵੇ,
ਜਦੋਂ ਖਾਲਸਾ ਜੀ ਆਪ ਜੀ ਸਵਾਰ ਹੋਏ ਘੋੜੇ ਤੇ, ਇੱਕਦਮ ਘੋੜਾ ਤੇਜ ਹੋ ਗਿਆ, ਨਾਲੇ ਫੁਕਾਟੇ ਮਾਰਦਾ ਹੈ,
ਸਣੇ ਸਣੇ ਅਸ ਫਾਂਦਤ ਜਾਵੇ,
ਹੌਲੀ ਹੌਲੀ ਛੋਲਾ ਮਾਰਦਾ ਚੱਲ ਰਿਹਾ।
ਗਏ ਬਹਿਰ ਕੋ ਫੇਰਿਓ ਥੋਰਾ,
ਆਪ ਜੀ ਇਧਰ ਉਧਰ ਮੈਦਾਨ ਚ ਸਤ ਸੰਗਤ ਜੀ ਘੁਮਾਇਆ, ਇਸ ਨੂੰ ਫੇਰਿਆ।
ਮਨ ਅਨੁਸਾਰ ਚਲਤ ਮਗ ਘੋੜਾ,
ਐਸਾ ਘੋੜਾ ਖਾਲਸਾ ਜੀ ਜਿਵੇਂ ਮਹਾਰਾਜ ਦਾ ਸੰਕਲਪ ਹੈ ਨਾ ਬਈ ਹੁਣ ਹੌਲੀ ਹੋ ਜੇ ਜਾਂ ਤੇਜ ਹੋ ਜੇ, ਮਹਾਰਾਜ ਨੂੰ ਕਹਿਣ ਦੀ ਲੋੜ ਨੀ, ਮਨ ਦਾ ਫੁਰਨਾ ਹੀ ਸਮਝਦਾ ਹੈ ਘੋੜਾ।
ਸ਼ਾਰਤ ਹਾਥ ਪਾਂ ਕੀ ਕਰੇ,
ਜਦੋਂ ਮਹਾਰਾਜ ਆਪਣੇ ਚਰਨ ਦੀ ਜਾਂ ਹੱਥ ਦੀ ਕੋਈ ਸਹਿਨਤ ਕਰਦੇ ਨੇ, ਇਸ਼ਾਰਾ ਉਧਰ ਨੀ ਚੱਲਦਾ ਹੈ।
ਨਟ ਸਮ ਗਿਣ ਗਿਣ ਪੈਨ ਤਰੇ,
ਜਿਵੇਂ ਬਾਜੀ ਪਾਉਂਦਾ ਹੁੰਦਾ ਨਟ ਗਿਣ ਗਿਣ ਕੇ ਆਪਣੇ ਪੌੜ ਰੱਖਦਾ।
ਸਤਿਗੁਰ ਚੜ ਪ੍ਰਸੰਨਿਤ ਹੋਏ,
ਸਤਿਗੁਰੂ ਜੀ ਚੜ ਕੇ ਇਹੋ ਜਿਹੇ ਘੋੜੇ ਤੇ ਖਾਲਸਾ ਜੀ ਬਹੁਤ ਹੀ ਖੁਸ਼ ਹੋਏ।
ਸਿੱਖ ਕਾਬਲੀ ਥਿਰ ਹੋਏ ਜੋਏ,
ਉਹ ਕਾਬਲ ਵਾਲਾ ਸਿੱਖ ਜਿਹਨੇ ਮਿਹਨਤ ਕੀਤੀ ਸੀ ਉਹਦਾ ਮਨ ਹੌਲਾ ਹੋ ਰਿਹਾ ਹੈ, ਹੱਥ ਜੋੜ ਕੇ ਸਤਿਗੁਰਾਂ ਨੂੰ ਘੋੜੇ ਤੇ ਚੜ੍ਹਿਆਂ ਨੂੰ ਦੇਖ ਰਿਹਾ ਹੈ।
ਹੱਥ ਜੋੜ ਚਰਨਨ ਪਰ ਪਰਿਓ,
ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਨੂੰ ਚਿਮਟ ਗਿਆ।
ਮੋਰ ਮਨੋਰਥ ਪੂਰਨ ਕਰਿਓ,
ਮਹਾਰਾਜ ਜੀ ਆਪ ਧੰਨ ਹੋ, ਮੇਰਾ ਮਨੋਰਥ ਮੇਰੀ ਇੱਛਾ ਪੂਰੀ ਕਰ ਦਿੱਤੀ ਤੁਸੀਂ।
ਹਿਰਦੇ ਪਾਵਨੀ ਜਿਮ ਕਰ ਲਿਆਇਓ,
ਜਿਵੇਂ ਮੈਂ ਮਨ ਦੀ ਭਾਵਨਾ ਨਾਲ ਘੋੜਾ ਲਿਆਇਆ ਸੀ।
ਨਿਜ ਨੇਤਰਨ ਸੋ ਤਿਮ ਦ੍ਰਿਸ਼ਟਾਇਓ,
ਅੱਜ ਮੈਂ ਇਹਨਾਂ ਅੱਖਾਂ ਨਾਲ ਮਹਾਰਾਜ ਦੇਖ ਲਿਆ ਤੁਹਾਨੂੰ ਮਹਾਰਾਜ ਸਵਾਰ ਹੁੰਦੇ।
ਕਰੋ ਖੁਸ਼ੀ ਗਮਨੋ ਨਿਜ ਪੁਰਕੋ,
ਮੈਨੂੰ ਮਹਾਰਾਜ ਹੁਣ ਛੁੱਟੀ ਦਿਓ, ਖੁਸ਼ੀਆਂ ਬਖਸ਼ੋ, ਮੈਂ ਜਾਵਾਂ ਕਾਬਲ ਨੂੰ।
ਉਪਜੀ ਸ਼ਾਂਤ ਮਾਂ ਸੁਖ ਉਰਕੋ,
ਅੱਜ ਮੇਰੇ ਹਿਰਦੇ ਨੂੰ ਬੜਾ ਮਹਾਨ ਸੁਖ ਪ੍ਰਾਪਤ ਹੋਇਆ, ਸ਼ਾਂਤੀ ਆ ਗਈ।
ਸਿੱਖ ਕੀ ਸ਼ਰਧਾ ਅਰਪਿਕ ਪ੍ਰੇਮ,
ਖਾਲਸਾ ਜੀ ਦੇਖ ਲੋ ਘੋੜਾ ਹੀ ਅਰਪਿਆ, ਦਸੌਂਦ ਜਮਾ ਕਰ ਕਰਕੇ, ਕੋਈ ਹਲੇ ਭਗਤੀ ਤਾਂ ਕੀਤੀ ਨੀ, ਬਹੁਤੀ ਕਮਾਈ। ਇਹਦੀ ਸ਼ਰਧਾ ਤੇ ਇਹਦਾ ਪ੍ਰੇਮ ਦੇਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ
ਸ੍ਰੀ ਹਰਗੋਬਿੰਦ ਬਖਸ਼ੀ ਛੇਮ,
ਖਾਲਸਾ ਜੀ ਕਲਿਆਣ ਬਖਸ਼ ਦਿੱਤੀ ਆਪ ਜੀ ਨੇ।
ਭਇਓ ਨਿਹਾਲ ਭਣਿਓ ਸ੍ਰੀ ਮੁਖ ਤੇ,
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਸਿੱਖਾ ਨਿਹਾਲ ਹੋ ਗਿਆ ਭਾਈ, ਹਾਲ ਨੂੰ ਖਾਲਸਾ ਜੀ ਦੁੱਖ ਦਾ ਹੁੰਦਾ, ਕਹਿੰਦੇ ਫਲਾਣਾ ਹਾਲ ਹਾਲ ਕਰ ਉੱਠਿਆ, ਨਿਹਾਲ ਕਹਿੰਦੇ ਨੇ ਪ੍ਰਸੰਨਤਾ ਨੂੰ। ਮਹਾਰਾਜ ਕਹਿੰਦੇ ਤੂੰ ਭਾਈ ਨਿਹਾਲ ਹੋ ਗਿਆ ਪ੍ਰੇਮੀਆਂ,
ਆਵਣ ਪਾਦ ਪਦਮ ਲਿਪਟਾਇਓ।
ਜਦੋਂ ਖਾਲਸਾ ਜੀ ਮਹਾਰਾਜ ਦੇ ਚਰਨਾਂ ਕਮਲਾਂ ਨੂੰ ਲਪਟ ਗਿਆ ਇਹ,
ਰਜ ਆਨੰਦ ਹੋਏ ਮਾਰਗ ਚਾਲਾ,
ਹਿਰਦੇ ਚ ਆਨੰਦ ਧਾਰ ਕੇ ਰਸਤੇ ਚੱਲਿਆ,
ਲਿਵ ਲਾਗੀ ਸਤਨਾਮ ਵਸਾਲਾ,
ਸੱਚੇ ਨਾਮ ਵਿਚ ਬਿਰਤੀ ਜੋੜ ਦਿੱਤੀ ਮਹਾਰਾਜ ਜੀ ਨੇ,
ਉਹ ਆਪਣੇ ਗ੍ਰਹਿ ਹਰ ਖਾਇਓ।
ਖੁਸ਼ ਹੋ ਕੇ ਆਪਣੇ ਘਰ ਨੂੰ ਚਲਿਆ ਗਿਆ ਕਾਬਲ ਸ਼ਹਿਰ ਨੂੰ,
ਅੰਤ ਸਮੇ ਸੋ ਪਦ ਕੋ ਪਾਇਓ।
ਅੰਤ ਦੇ ਸਮੇ ਖਾਲਸਾ ਜੀ ਸਰੀਰ ਦਾ ਅੰਤ ਤਾਂ ਸਭ ਦਾ ਹੀ ਹੈ, ਅੰਤ ਦੇ ਸਮੇ ਸ਼ੁਭ ਪਦ ਵੀ ਵਾਹਿਗੁਰੂ ਵਿਚ ਮਿਲਾਪ ਵਾਲੀ ਪਾ ਲਈ।
ਗੁਰੂ ਤਬੇਲੇ ਸ਼ੁਭ ਤਰੰਗ,
ਇਧਰ ਸੁਣੋ ਖਾਲਸਾ ਜੀ ਤਬੇਲੇ ਵਿਚ ਗੁਰੂ ਸਾਹਿਬ ਦਾ ਘੋੜਾ ਸੋਭ ਰਿਹਾ,
ਖਾਏ ਖੁਰਾਕ ਪੋਸਟ ਵਾਲੇ ਅੰਗ,
ਖੁਰਾਕਾਂ ਨਿਹਾਰੀਆਂ ਖਾ ਕਰਕੇ ਸਾਰੇ ਅੰਗ ਬਲ ਵਾਲੇ ਹਨ,
ਕਬ ਕਬ ਗੁਰੂ ਅਰੂੜ ਕਰ ਜਾਵੇ,
ਕਦੇ ਕਦੇ ਆਪ ਜੀ ਸਵਾਰ ਹੋ ਕੇ ਚੱਲਦੇ ਨੇ,
ਕਰੇ ਅਖੇਰ ਹਰਖ ਉਪਜਾਵੇ,
ਵਿਸ਼ਕਾਰ ਖੇਡਦੇ ਨੇ ਪ੍ਰਸੰਨਤਾ ਧਾਰ ਕੇ,
ਬੁੱਢੇ ਆਦਿਕ ਸਿੱਖ ਅਸ਼ੇਸ਼,
ਬਾਬਾ ਬੁੱਢਾ ਜੀ ਆਦਿਕ ਜਿੰਨੇ ਸਾਰੇ ਸਿੱਖ ਹਨ,
ਰਹੇ ਸਭਾ ਸਦ ਨਿਕਟ ਹਮੇਸ਼,
ਸਾਰੇ ਸਤਸੰਗ ਜੀ ਸਭਾ ਦੇ ਵਿਚ ਸੋਭਣ ਵਾਲੇ ਕਰਨੀ ਵਾਲੇ ਗੁਰਸਿੱਖ ਭਾਈ ਸਾਲੋ ਵਰਗੇ, ਭਾਈ ਗੁਰਦਾਸ ਜੀ ਜੈਸੇ ਗੁਰਮੁਖ, ਜੇਠਾ ਪੁਰਾਣਾ ਲੰਗਾਹਾ ਵਿਧੀ ਚੰਦ ਵੈਸੇ ਸੂਰਮੇ, ਸਾਰੇ ਦੀਵਾਨ ਵਿਚ ਸੋਭਦੇ ਨੇ।
ਬਹੁ ਪੂਰਬ ਤੇ ਸੰਗਤ ਆਵੇ,
ਪੂਰਬ ਦੇ ਇਲਾਕੇ ਚ ਸੰਗਤਾਂ ਆਉਂਦੀਆਂ ਦਰਸ਼ਨਾਂ ਨੂੰ,
ਵਸਤ ਅਮੋਲਕ ਗਨ ਅਰ ਪਾਵੇ,
ਖਾਲੀ ਨਹੀਂ ਆਉਂਦੀਆਂ, ਰਿਕਤ ਪਾਨ ਦਰਸੇ ਨਹੀਂ, ਕਦੇ ਵੀ ਖਾਲੀ ਹੱਥ ਦਰਸ਼ਨ ਨਹੀਂ ਕਰਦੀਆਂ ਸੰਗਤਾਂ, ਬਹੁਤ ਅਮੋਲਕ ਪਦਾਰਥ ਲਿਆਉਂਦੀਆਂ।
ਇਸਕੇ ਦੇਸ਼ ਨਗਰ ਸਮਦਾਈ,
ਇਧਰ ਸਤਸੰਗ ਜੀ ਪੂਰਬ ਵੱਲ ਜਿੰਨੇ ਨਗਰ ਹਨ ਵੱਡੇ ਵੱਡੇ, ਕਾਂਸ਼ੀ ਇਤਾਦਕ, ਜੌਨਪੁਰ ਦੀ ਬਹੁਤ ਵੱਡੀ ਸੰਗਤ ਸੀ,
ਕਹਿਣ ਲੱਗ ਗਿਣੀਏ ਮਤ ਥੱਕ ਜਾਈ।
ਸਤਸੰਗ ਜੀ ਭਾਈ ਸਾਹਿਬ ਜੀ ਕਹਿੰਦੇ ਗੁਰਸਿੱਖੋ ਸਾਡੀ ਤਾਂ ਬੁੱਧੀ ਥੱਕ ਜਾਂਦੀ ਹੈ, ਕਿੱਥੇ ਤੱਕ ਸ਼ਹਿਰ ਗਿਣੀਏ ਜਿੱਥੇ ਗੁਰੂ ਕੇ ਸਿੱਖ ਸੇਵਕ ਨੇ, ਢਾਕੇ ਬੰਗਾਲੇ ਤੱਕ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ, ਸਾਰੀਆਂ ਸੰਗਤਾਂ ਆਉਂਦੀਆਂ ਅੰਮ੍ਰਿਤਸਰ ਦਰਸ਼ਨ ਕਰਨ,
ਤਥਾ ਦਿਸ਼ਾ ਦੱਖਣ ਕੇ ਆਵੇ,
ਇਸੇ ਤਰ੍ਹਾਂ ਦੱਖਣ ਵੱਲੋਂ ਵੀ ਆਉਂਦੀਆਂ ਸੰਗਤਾਂ,
ਸੰਗ ਮਸੰਦ ਸੰਗਤਾਂ ਲਿਆਵੇ,
ਮਸੰਦ ਸਤ ਸੰਗਤ ਜੀ ਅੱਗੇ ਵੀ ਪੂਰਵੋਕਤ ਦਾਸ ਨੇ ਬੇਨਤੀ ਕੀਤੀ ਹੈ, ਜਿੱਥੇ ਜਿੱਥੇ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਸਿੱਖੀ ਫੈਲੀ, ਜਿਵੇਂ ਆਪਾਂ ਕਿਸੇ ਪਿੰਡ ਦਾ ਜਥੇਦਾਰ ਥਾਪ ਦਿੰਦੇ ਹਾਂ, ਗੁਰਸਿੱਖ ਗੁਰਦੁਆਰੇ ਦੇ ਅੰਦਰ ਪ੍ਰਧਾਨ ਕਹਿ ਦਿੰਦੇ ਹਾਂ, ਐ ਖਾਲਸਾ ਜੀ ਇਲਾਕਿਆਂ ਦੇ ਵਿੱਚ ਉਹ ਮਸੰਦ ਹੋਇਆ ਕਰਦੇ, ਮਸੰਦ ਨਾ ਗੱਦੀ ਦਾ ਹੈ ਜਿਹੜੇ ਕਿਸੇ ਪਦਵੀ ਦੇ ਉੱਤੇ ਮਹਾਰਾਜ ਥਾਪਦੇ, ਉਹਨਾਂ ਨੂੰ ਉਹਨਾਂ ਦੀ ਜ਼ਿੰਮੇਵਾਰੀ ਕੀ ਹੁੰਦੀ, ਇੱਕ ਤਾਂ ਸਿੱਖ ਸੰਗਤਾਂ ਨੂੰ ਸਿੱਖੀ ਦਾ ਉਪਦੇਸ਼ ਦ੍ਰਿੜ ਕਰਾਉਣਾ, ਇੱਕ ਜੋ ਸੰਗਤਾਂ ਵੱਲੋਂ ਭੇਟਾ ਹੋਵੇ, ਕਿਉਂ ਹਜ਼ਾਰਾਂ ਕੋ ਕੌਣ ਚੱਲ ਕੇ ਆਉਂਦਾ ਸੀ ਗ੍ਰਿਸਤੀ ਵਿਚਾਰਾ, ਜੋ ਸੰਗਤਾਂ ਵੱਲੋਂ ਭੇਟਾ ਹੋਵੇ ਗੁਰੂ ਨਿਮਿੱਤ, ਉਹ ਇਕੱਠੀ ਕਰਕੇ ਲਿਆਉਣੀ, ਜੋ ਮਹਾਰਾਜ ਦੀ ਸਤਸੰਗ ਜੀ ਉਹਨਾਂ ਦੀ ਖੇਚਲ ਹੁੰਦੀ, ਰੱਖਦੇ ਨਹੀਂ ਸੀ, ਉਹਨਾਂ ਨੂੰ ਖਰਚ ਵੀ ਦਿੰਦੇ ਸੀ ਮਸੰਦਾਂ ਨੂੰ, ਉਹ ਤਾਂ ਜਦੋਂ ਲਾਲਚੀ ਹੋ ਗਏ, ਹੰਕਾਰ ਮਨ ਵਿੱਚ ਆ ਗਿਆ ਕਿ ਗੁਰੂ ਤਾਂ ਸਾਡੇ ਬਣਾਏ ਹੋਈ ਨੇ, ਸਾਡੀ ਮੁੱਠੀ 'ਚ ਨੇ, ਸੰਗਤਾਂ ਨੂੰ ਅਸੀਂ ਜਿੱਧਰ ਨੂੰ ਪ੍ਰੇਰੀਏ ਉਸੇ ਨੂੰ ਮੱਥਾ ਟਿਕਾ ਸਕਦੇ ਹਾਂ, ਐਂ ਹੰਕਾਰੀ ਹੋ ਗਏ ਸਤਸੰਗ ਜੀ। ਫਿਰ ਇਹ ਸਤਸੰਗ ਜੀ ਦਾਦੇ ਪੋਤੇ ਉਸੇ ਤਰ੍ਹਾਂ ਚਲੀ ਆਉਂਦੀ ਸੀ ਪਦਵੀ ਇਹਨਾਂ ਦੀ, ਜੇ ਦਾਦਾ ਮਸੰਦ ਸੀ ਤਾਂ ਪੁੱਤ ਵੀ ਪੋਤਾ ਵੀ ਐਂ ਚਲੇ ਆਉਂਦੇ ਸੀ ਪੀੜ੍ਹੀ ਦਰ ਪੀੜ੍ਹੀ, ਸੰਗਤਾਂ ਸਤਿਕਾਰ ਕਰਦੀਆਂ ਸੀ। ਪਰ ਸਤਸੰਗਤ ਜੀ ਸਿੱਖੀ ਕਿਸੇ ਖਾਨਦਾਨ 'ਚ ਦੀ ਨਹੀਂ ਹੈ, ਗੁਰਤਾ ਗੱਦੀ ਵੀ ਖਾਨਦਾਨ ਦੀ ਤਾਂ ਨਹੀਂ ਰਹੀ, ਸੋਢ ਵੰਸ਼ ਵਿੱਚ ਗੁਰਤਾ ਗੱਦੀ ਨਹੀਂ ਰਹੀ, ਅੱਜ ਪੰਥ ਖਾਲਸੇ ਦੇ ਪਾਸ ਹੈ, ਬੇਦੀਆਂ ਕੋਲੇ ਗੁਰਤਾ ਗੱਦੀ ਨਹੀਂ ਰਹੀ, ਤੇਹਣਾ ਕੋਲੇ ਆਈ, ਤੇਹਣਾ ਕੋਲੇ ਗੁਰਤਾ ਗੱਦੀ ਨਾ ਰਹੀ, ਭੱਲਿਆਂ ਕੋਲੇ ਆਈ, ਭੱਲਿਆਂ ਕੋਲੇ ਗੁਰਤਾ ਗੱਦੀ ਨਾ ਰਹੀ, ਡਰਦੇ ਰਹੇ ਮੋਹਨ ਜੀ ਵਰਗੇ, ਲੇਕਿਨ ਸਤਸੰਗ ਜੀ ਸੋਢ ਵੰਸ਼ ਦੇ ਵਿੱਚ ਆਈ। ਸੋਢ ਵੰਸ਼ ਵਿੱਚ ਕਿਉਂ ਛੇਤੀ ਨਹੀਂ ਗਈ, ਬੀਬੀ ਭਾਨੀ ਨੇ ਵਰ ਲਿਆ, ਮਹਾਰਾਜ ਜਾਣ ਨਾ ਦੇਸਾਂ ਸੋਢੀਓ, ਕਿਰਪਾ ਕਰੋ। ਮਹਾਰਾਜ ਕਹਿੰਦੇ ਅੱਛਾ ਬੀਬੀ, ਕਸ਼ਟ ਝੱਲਣੇ ਪੈਣਗੇ। ਸੋ ਸਤਸੰਗਤ ਜੀ ਇਹ ਕਿਸੇ ਦਿਨ ਖਾਨਦਾਨ ਦੇ ਦਾਇਰੇ ਵਿੱਚ ਸਿੱਖੀ ਨਹੀਂ ਹੈ, ਜਿਹੜਾ ਕਮਾ ਲਵੇ ਉਹੀ ਉਧਰ ਜਾਂਦਾ ਹੈ। ਸੋ ਆਪ ਜੀ ਨੇ ਸਤਸੰਗਤ ਜੀ ਇਹ ਗੁਰਸਿੱਖੀ ਸਾਰਿਆਂ ਪ੍ਰਤੀ ਬਖਸ਼ੀ ਹੈ, ਜਿਨ੍ਹਾਂ ਨੂੰ ਮਸੰਦੀ ਦਿੱਤੀ ਸੀ ਉਹ ਕਮਾਈਆਂ ਵਾਲੇ ਸਿੱਖ ਸੀ, ਗਾਹਾਂ ਜ਼ਰੂਰੀ ਤਾਂ ਨਹੀਂ ਜੇ ਦਾਦਾ ਭਗਤ ਹੈ ਤਾਂ ਪੋਤਾ ਭਗਤੀ ਪਊਗਾ, ਕਈ ਵਾਰ ਸਤਸੰਗ ਜੀ ਹੋਰ ਬਿਰਤੀਆਂ ਦੇ ਹੋ ਜਾਂਦੇ ਨੇ ਗਾਹਾਂ, ਕਈਆਂ ਦੇ ਘਰਾਂ ਵਿੱਚ ਸਿੱਖੀ ਆ ਜਾਂਦੀ ਹੈ, ਜਿਨ੍ਹਾਂ ਨੇ ਕਦੇ ਵੀ ਬਜ਼ੁਰਗਾਂ ਨੇ ਨਾਮ ਨਹੀਂ ਜਪਿਆ, ਉੱਥੇ ਕੋਈ ਸ਼ੁਭ ਚੰਗੇ ਕਰਮਾਂ ਵਾਲਾ ਬੱਚਾ ਜਨਮ ਲੈ ਲਵੇ ਤਾਂ ਖਾਲਸਾ ਜੀ ਸਿੱਖੀ ਘਰਾਣੇ 'ਚ ਪ੍ਰਗਟ ਹੋ ਜਾਂਦੀ ਹੈ। ਕੋਈ ਗੁਰਸਿੱਖਾਂ ਦੀ ਲੜਕੀ ਆ ਜਾਵੇ ਘਰਾਣੇ 'ਚ, ਉਹ ਖਾਲਸਾ ਜੀ ਘਰ ਨੂੰ ਭਾਗ ਲਾ ਦਿੰਦੀ ਹੈ। ਕਈ ਇਹੋ ਜਿਹੇ ਘਰ ਨੇ ਜਿੱਥੋਂ ਖਾਲਸਾ ਜੀ ਜਿਹੜੀ ਸਿੱਖੀ ਸੀ ਉੱਡ ਗਈ ਹੈ। ਪ੍ਰਤੱਖ ਜਲੰਧਰ ਦੇਖਿਆ, ਮਾਡਲ ਟਾਊਨ ਸਤਸੰਗ ਜੀ ਪਾਕਿਸਤਾਨ 'ਚੋਂ ਆਏ ਸਰਦਾਰ ਜਗਤਾਰ ਸਿੰਘ ਜੀ, ਘਰ ਮਹਾਰਾਜ ਪ੍ਰਕਾਸ਼, ਹਰ ਵੇਲੇ ਸਿਮਨ ਭਜਨ ਸਾਧੂ ਸੇਵੀ, ਮੁੰਡੇ ਧੂੰਆਂ ਉਡਾਉਣ। ਕਹਿੰਦਾ ਜੀ ਮੇਰੇ ਨਾਲ ਹੀ ਹੈ, ਇੱਥੇ ਕਿਹਨੇ ਆਉਣਾ, ਵਰਤਮਾਨ ਸਮੇਂ ਦੇਖੀ ਦਾ ਉੱਥੇ ਕਿਹਨੇ ਜਾਣਾ ਕਿ ਕੋਈ ਗੁਰਸਿੱਖ ਉਹਨਾਂ ਦੇ ਸਤਸੰਗ ਕੋਠੀ ਚਰਨ ਨਹੀਂ ਪਾਉਂਦਾ। ਭਾਵ ਕਿ ਇਹ ਗੁਰਸਿੱਖੀ ਭਾਈ ਕਿਸੇ ਦੇ ਖਾਨਦਾਨ ਦੇ ਅਧੀਨ ਨਹੀਂ, ਜਿਹਦੇ 'ਤੇ ਮਹਾਰਾਜ ਬਖਸ਼ਿਸ਼ ਕਰੇ। ਨੀਚੋਂ ਉੱਜ ਕਰ ਮੇਰਾ ਗੋਬਿੰਦ ਤਾਂ ਕਾਹੂੰ ਤੇ ਨਾ ਟਰੈ, ਐਸੀ ਸਤਸੰਗ ਜੀ ਸਿੱਖੀ ਹੈ। ਬਸੰਤ ਸ਼ਬਦ ਆਇਆ ਕਰਕੇ ਸਤਸੰਗ ਜੀ ਦੱਸਣਾ ਪਿਆ ਹੈ। ਸੋ ਜਿਹੜੇ ਜਿਹੜੇ ਇਲਾਕਿਆਂ ਦੇ ਬਸੰਤ ਹੁੰਦੇ, ਉਹ ਸੰਗਤਾਂ ਨੂੰ ਪ੍ਰੇਰ ਕੇ ਗੁਰੂ ਸਾਹਿਬ ਕੋਲੇ ਲਿਆਉਂਦੇ।
ਪੱਛਮਪੁਰ ਆਦਿ ਕਸ਼ਮੀਰ,
ਇਸੇ ਤਰ੍ਹਾਂ ਪੱਛਮ ਵੱਲ ਸਤਸੰਗ ਜੀ, ਕਾਬਲ, ਕੰਧਾਰ, ਕਿੱਥੇ ਇਰਾਨ ਤੱਕ ਸੰਗਤਾਂ ਆਉਂਦੀਆਂ, ਪਹਾੜ 'ਚ ਕਸ਼ਮੀਰ ਤੱਕ
ਚਲੇ ਆਏ ਸੰਗਤ ਕੀ ਭੀੜ,
ਸੰਗਤਾਂ ਦੀ ਰੋਜ਼ ਭੀੜ ਰਹਿੰਦੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ, ਚਲੇ ਆਉਂਦੇ ਨੇ ਸਿੱਖ
ਪਰਬਤ ਵਾਸੀ ਵਸਤ ਜਾਇਬ,
ਜਿੰਨੇ ਪਹਾੜ ਵਿੱਚ ਵਸਣ ਵਾਲੇ ਸਿੱਖ ਅਸਚਰਜ ਵਸਤੂਆਂ ਲਿਆਉਂਦੇ,
ਦਰਸ਼ਨ ਕਰੇ ਅਰਪ ਕਰ ਸਾਹਿਬ,
ਸਾਹਿਬ ਨੂੰ ਸੱਚੇ ਪਾਤਸ਼ਾਹ ਨੂੰ ਭੇਟਾ ਅਰਪ ਅਰਪ ਕੇ ਦਰਸ਼ਨ ਕਰਦੇ,
ਕਾਜੀ ਕੇਤਕ ਦਿਸ ਬਿਤਾਏ।
ਸੁਣੋ ਖਾਲਸਾ ਜੀ, ਕਾਜੀ ਨੇ ਜਿਹੜਾ ਕੱਲ ਬਚਨ ਆਇਆ ਸੀ, ਵਾਅਦਾ ਕੀਤਾ ਮੈਂ 10,000 ਲਊਂਗਾ, ਰਸੀਦ ਵੀ ਲਿਖਾ ਲਈ ਸੀ, ਕਈ ਦਿਨ ਤਾਂ ਉਡੀਕਦਾ ਰਿਹਾ ਹੈ।
ਗੁਰ ਸਮੀਪ ਆਇਓ ਤਨ ਚਾਏ,
ਆ ਗਿਆ ਧਨ ਦੇ ਚਾ ਨਾਲ ਕੇ ਲੈਊਂਗਾ ਅੱਜ ਮੈਂ ਮਹਾਰਾਜ ਤੋਂ। ਗੁਰੂ ਸਾਹਿਬ ਦੇ ਕੋਲੇ ਪਹੁੰਚਿਆ,
ਵੰਦਨ ਕਰ ਬੈਠੇ ਹੋ ਪੁੰਨ ਕਹਿਓ,
ਮੱਥਾ ਟੇਕ ਕੇ ਬੈਠ ਗਿਆ ਲੱਗਾ ਕਹਿਣ,
ਹੈ ਕੇਤਕ ਕੀਮਤ ਕੋ ਲਇਓ।
ਜਦ ਦੇਖਿਆ ਘੋੜਾ ਤਾਂ ਹੋ ਗਿਆ ਰਾਜੀ, ਕੀ ਸੋਹਣਾ ਘੋੜਾ, ਲੱਖ ਦਾ ਘੋੜਾ ਹੈ। ਕਹਿੰਦਾ ਕਿਉਂ ਜੀ, ਹੁਣ ਦੇਖੋ ਘੋੜੇ ਦੀ ਕੀ ਕੀਮਤ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹਿੰਦਾ,
ਸੁਣਿਓ ਰੋਗ ਤਿਸ ਕੋ ਮਿਟ ਗਇਓ,
ਮੈਨੂੰ ਪਤਾ ਲੱਗਿਆ ਦਾ ਰੋਗ ਹੈ ਖਤਮ ਹੋ ਗਿਆ ਜੀ।
ਬੁੱਧ ਅਰੂੜ ਬੇ ਕੋਤਮ ਲਇਓ,
ਦੇਖ ਲਓ ਹੁਣ ਤੁਸੀਂ ਚੜ ਕੇ ਆਨੰਦ ਲੈ ਹੀ ਲਿਆ, ਦੇਖ ਹੀ ਲਿਆ।
ਸਫਲ ਦੇਣ ਅਬ ਦੀ ਜੇ ਦਰਬਾਰ,
ਹੁਣ ਤੁਹਾਡਾ ਧਨ ਦੇਣਾ ਸਫਲਾ ਹੋ ਗਿਆ, ਮੇਰਾ ਵੀ ਦੇਣਾ ਸਫਲਾ ਹੋ ਗਿਆ, ਮੈਨੂੰ 10,000 ਦੇ ਦਿਓ।
ਕਹਿਓ ਆਪ ਤੇ ਇੱਕ ਬਿਰ ਸਰਬਾ,
ਇੱਕ ਵਾਰੀ ਸਾਰਾ ਧਨ ਦੇ ਦਿਓ ਹੁਣ।
ਸੁਣ ਕਰ ਸ੍ਰੀ ਮੁਕਤੇ ਫਰਮਾਇਓ,
ਸੁਣ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ, ਹੇ ਕਾਜੀ,
ਅਬ ਲੋ ਇਤੋਂ ਨਹੀਂ ਧਨ ਆਇਓ।
ਭਾਈ ਸਾਡੇ ਕੋਲ ਸੰਗਤਾਂ ਹੀ ਭੇਟਾ ਕਰਦੀਆਂ ਨੇ ਧਨ, ਹਲੇ 10,000 ਆਇਆ ਨਹੀਂ।
ਜੋ ਆਇਓ ਹੋ ਜੋ ਆਇਓ 2-3 ਹਜ਼ਾਰ,
ਜੋ 2-3 ਹਜ਼ਾਰ ਆਇਆ ਹੈ ਸਾਡੇ ਕੋਲੇ,
ਬਣੇ ਨਾ ਦੇ ਬੋ ਅਲਪ ਵਿਚਾਰ,
ਥੋੜਾ ਜਿਹਾ ਧਨ ਹੈ ਦੇਣਾ ਬਣਦਾ ਨੀ ਤੈਨੂੰ,
ਤੇਰੇ ਵਿਖੇ ਖਰਚ ਸਮਦਾਏ,
ਸਾਡੇ ਗੁਰੂ ਘਰ ਵਿੱਚ ਬਹੁਤ ਖਰਚ ਨੇ,
ਦੇਗ ਸਦਾਸਰ ਅਦਕ ਚਲਾਏ,
ਅੰਮ੍ਰਿਤਸਰ ਕਿੰਨਾ ਲੰਗਰ ਚੱਲ ਰਿਹਾ ਹੈ,
ਗਣ ਸੈਨਾ ਕੋ ਖਰਚ ਬਸਾਲਾ,
ਸਾਡੇ ਨਾਲ ਫੌਜ ਆ ਇਹਦਾ ਵੀ ਖਰਚ ਬਹੁਤ ਹੈ,
ਸਿਰ ਪਾਓ ਸਿੱਖਣ ਸਭ ਕਾਲਾ,
ਸਿਰ ਪਾਓ ਦੇਣੇ ਪੈਂਦੇ ਨੇ ਮੁਖੀ ਸਿੱਖਾਂ ਨੂੰ ਵਿਦਿਆ ਕਰਨ ਵੇਲੇ,
ਖਰਚਣ ਤੇ ਉਭਰੇ ਜੋਏ,
ਇਹ ਸਾਰੇ ਖਰਚ ਪੂਰੇ ਕਰਕੇ ਜਿਹੜਾ ਬਚੂਗਾ ਨਾ ਸਹਿਜੇ ਸਹਿਜੇ ਪੂੰਜੀ ਇਕੱਠੀ ਹੋਊ, ਫੇਰ ਤੈਨੂੰ ਦੇਵਾਂਗੇ,
ਸੰਚਨ ਕਰੇ ਦੇ ਤੁਝ ਸੋਏ,
ਇਕੱਤਰ ਕਰਕੇ ਤੈਨੂੰ ਦੇਵਾਂਗੇ।
ਕਾਜੀ ਕਹਿਓ ਫਿਕਰ ਉਰ ਰੱਖੋ,
ਕਾਜੀ ਕਹਿੰਦਾ ਚੰਗਾ ਜੀ, ਫਿਰ ਮੇਰੇ ਧਨ ਨੂੰ ਦੇਣ ਦਾ ਚਿੰਤਾ ਰੱਖਿਓ ਥੋੜੀ ਜੀ ਹਿਰਦੇ ਚ, ਭੁੱਲ ਨਾ ਜਾਇਓ।
ਜੇ ਮੁਝ ਕੋ ਦੇਨੇ ਅਬ ਲਾਖੋ,
ਜੇ ਮੈਨੂੰ ਦੇਣਾ ਚਾਹੁੰਦੇ ਹੋ,
ਬਿਨਾ ਦੀਏ ਰਣ ਉਤਰੇ ਨਾਹੀਂ,
ਤੁਹਾਨੂੰ ਪਤਾ ਵੀ ਬਿਨਾ ਦਿੱਤੇ ਤੋਂ ਧਨ ਤੁਹਾਡਾ ਕਰਜ਼ਾ ਨਹੀਂ ਉਤਰਨਾ,
ਸੰਕੋਚ ਸਕਲ ਖਰਚ ਕੇ ਮਾਹੀਂ,
ਸਾਰੇ ਜਿੰਨੇ ਤੁਹਾਡੇ ਖਰਚ ਨੇ ਉਹਨਾਂ ਨੂੰ ਹੌਲੀ ਹੌਲੀ ਸੰਕੋਚ ਲਓ, ਲੰਗਰ ਤੇ ਵੀ ਘੱਟ ਕਰੋ ਖਰਚ, ਫੌਜਾਂ ਦੇ ਉੱਤੇ ਘੱਟ ਕਰੋ, ਫੇਰ ਹੀ ਜਮਾ ਹੋਊਗਾ, ਮੈਨੂੰ ਦੇਵੋਗੇ।
ਇਮ ਕਹਿ ਗਏ ਕੁਛ ਕੁ ਦਿਨ ਬੀਤੇ,
ਇਉਂ ਕਹਿ ਕੇ ਖਾਲਸਾ ਜੀ ਕਾਜੀ ਮੁੜ ਗਿਆ। ਜਦੋਂ ਫੇਰ ਦਿਨ ਬਤੀਤ ਹੋਏ ਕੁਝ,
ਇਸ ਦਿਨ ਕਾਜੀ ਧਨ ਦੇ ਚੀਤੇ,
ਹਰ ਵੇਲੇ ਧਨ ਵਿੱਚ ਚਿਤ ਬਣੀਆਂ ਕਾਜੀ ਦੀ, ਕਿ ਕਦੋਂ ਲਵਾਂ 10,000, ਉਦੋਂ ਸਸਤ ਸੀ ਸਤਸੰਗ ਜੀ ਕੋ ਮਹਿਨੇ ਰਖਾਉਂਦਾ ਸੀ, ਫੇਰ ਚੇਤੇ ਕੀਤਾ ਇਹਨੇ।
ਇੱਕ ਦਿਨ ਬਹੁਤ ਦੀਵਾਨ ਵਿਝਾਰ,
ਦੁਬਾਰਾ ਫੇਰ ਆ ਗਿਆ ਦੀਵਾਨ ਵਿੱਚ,
ਬੈਠੇ ਆਣ ਅਦਕ ਹੰਕਾਰ,
ਉਦਣ ਮੱਥਾ ਨਹੀਂ ਟੇਕਿਆ, ਹੰਕਾਰ ਦੇ ਨਾਲ ਆ ਕੇ ਬੈਠ ਗਿਆ ਦੀਵਾਨ ਚ,
ਪ੍ਰਸੰਗ ਸੰਦਰਭ ਕੋ ਲੈ ਬੇ,
ਬਸ ਤੋਰ ਲਿਆ ਪ੍ਰਸੰਗ, ਬਾਤ ਪਾਵਾਂ ਟੁੱਕ ਜੇ ਭੁੱਖ ਲੱਗੀ ਹੋਵੇ। ਕਹਿਣ ਲੱਗਾ ਜੀ ਤੁਸੀਂ ਧਨ ਫੇਰ ਦੇਣਾ ਮੈਨੂੰ,
ਬੀਤੇ ਬਹੁਤ ਦਿਨ ਕੀ ਜੇ ਦੇਵੇ,
ਹੁਣ ਦੇਣਾ ਕਰੋ, ਬਹੁਤ ਦਿਨ ਬਤੀਤ ਹੋ ਗਏ,
ਕਰਿਓ ਅਰੋਗ ਤਰੰਗ ਖਦਾਏ,
ਹੁਣ ਤਾਂ ਖੁਦਾ ਨੇ ਤੁਹਾਡਾ ਘੋੜਾ ਵੀ ਰਾਜੀ ਕਰਤਾ, ਲੱਖ ਸਵਾ ਲੱਖ ਦਾ ਘੋੜਾ ਹੁਣ ਤੁਹਾਨੂੰ 10,000 ਦੇਣਾ ਹੀ ਔਖਾ।
ਸਰਵ ਪ੍ਰਥਮ ਤੇ ਦਹਿਓ ਸਵਾਏ,
ਹੁਣ ਤਾਂ ਮੈਨੂੰ ਜਿਆਦੇ ਧਨ ਦੇਣਾ ਚਾਹੀਦਾ, ਲਾਲਚੀ ਹੋ ਗਿਆ।
ਹਜ਼ਰਤ ਕੋ ਪਾਏ ਨਾ ਸਵਾਰੀ,
ਦੇਖ ਲੋ ਬਾਦਸ਼ਾਹ ਨੀ ਇਹਦੇ ਤੇ ਚੜ ਸਕਿਆ।
ਪ੍ਰਾਪਤ ਮੈਂ ਭਾਗ ਦੇ ਭਾਗ ਕੇ ਭਾਰੀ,
ਤੁਹਾਡੇ ਭਾਗਾਂ ਚ ਆਈ ਹੈ ਇਹਦੀ ਸਵਾਰੀ, ਇਹਦੇ ਤੇ ਘੋੜਾ ਘੋੜਾ ਇਹੋ ਜਿਹਾ ਸੁੰਦਰ ਹੈ, ਬਾਦਸ਼ਾਹ ਸ਼ਾਹਜਹਾਨ ਦੇ ਭਾਗਾਂ ਵਿੱਚ ਵੀ ਨਹੀਂ ਉਹ ਨੀ ਪੱਥਰ ਚੜ ਸਕਿਆ ਹੈ।
ਮੁਝਕੋ ਇਤੋਂ ਦਰਬ ਦਿਲ ਲਵਾਵੇ,
ਹੁਣ ਤੁਸੀਂ ਮੈਨੂੰ ਇੰਨਾ ਧਨ ਦਿਵਾਓ।
ਰਾਵਰ ਕੋ ਆਨੰਦ ਦਿਖਰਾਵੇ,
ਦੇਖੋ ਤੁਹਾਨੂੰ ਕਿੰਨਾ ਇਹ ਆਨੰਦ ਦਿੰਦਾ ਜਦੋਂ ਤੁਸੀਂ ਸਵਾਰੀ ਕਰਦੇ ਹੋ, ਮੈਨੂੰ ਧਨ ਦੂਣਾ ਦਿਓ।
ਸ੍ਰੀ ਗੁਰ ਕਹਿਓ ਖੁਦਾਏ ਪਚਾਏ,
ਹਾਂਜੀ
ਸ੍ਰੀ ਗੁਰ ਕਹਿਓ ਖੁਦਾਏ ਪਚਾਏ,
ਕਿੱਥੇ ਹਮਾਰਾ ਕਹਿਣ ਲੱਗੇ, ਹਾਂ ਭਾਈ ਇਹ ਘੋੜਾ ਸਾਡੇ ਪਾਸ ਖੁਦਾ ਨੇ ਪਹੁੰਚਾਇਆ ਹੈ, ਹੋਰ ਕਿਸੇ ਦੀ ਹਿੰਮਤ ਨਹੀਂ ਸੀ।
ਜਿਸ ਕੀ ਵਾਸ ਤੁਸੀਂ ਟਿਕਿਆ ਏ,
ਜਿਹਦੀ ਵਸਤੂ ਹੁੰਦੀ ਆ ਉਹਦੇ ਕੋਲੇ ਆ ਜਾਂਦੀ ਹੈ। ਇਸ਼ਾਰੇ ਨਾਲ ਕਹਿਤਾ ਵੀ ਇਹ ਤਾਂ ਗੁਰੂ ਘਰ ਦਾ ਸੀ ਪਹਿਲਾਂ ਹੀ ਘੋੜਾ।
ਪ੍ਰਭ ਆਗੇ ਕਿਆ ਮਨੁੱਖ ਵਿਚਾਰਾ,
ਪ੍ਰਭੂ ਪਰਮੇਸ਼ਵਰ ਦੇ ਮੁਕਾਬਲੇ ਤੇ ਜੀਵ ਕੀ ਹੈ।
ਕਰੇ ਜੇ ਉਸ ਅਨੇਕ ਪ੍ਰਕਾਰਾ,
ਜੇ ਉਹਦੀ ਬਰਾਬਰੀ ਕਰੇ ਪਰਮੇਸ਼ਰ ਦੀ,
ਖੋਜਤ ਪਹੁੰਚੋ ਸਿੱਖ ਹਮਾਰਾ,
ਤੁਹਾਨੂੰ ਪਤਾ ਵੀ ਸਾਡੇ ਸਿੱਖ ਨੇ ਕਿੰਨੀ ਕਾਬਲ ਵਾਲੇ ਨੇ ਮਿਹਨਤ ਕੀਤੀ ਹੈ, ਖੋਜ ਖੋਜ ਕੇ ਇਰਾਕ ਦੇ ਇਲਾਕੇ ਚੋਂ ਘੋੜਾ ਲਿਆਂਦਾ।
ਰੂਮ ਵਲਾਇਤ ਬੜੀ ਮਜਾਰਾ,
ਰੂਮ ਦਾ ਇਲਾਕਾ ਗਾਹ ਕੇ ਦੇਖ ਲਿਆ।
ਧਰਮ ਲਾਗ ਤੈ ਦੇ ਕਰ ਲਿਆਓ,
ਸਾਡਾ ਸਿੱਖ ਆਪਦੀ ਧਰਮ ਦੀ ਕਿਰਤ ਕਰਕੇ ਲਹੂ ਦਾ ਪਸੀਨਾ ਬਣਾ ਬਣਾ ਕੇ ਧਰਮ ਦੀ ਕਿਰਤ ਕੀਤੀ ਜਾਂਦੀ ਹੈ, ਐਵੇਂ ਨਹੀਂ ਕੀਤੀ ਜਾਂਦੀ। ਸਾਡੇ ਸਿੱਖ ਦੀ ਕਿਰਤ ਅਸੀਂ ਕਦੇ ਅਜਾਈ ਗੁਆ ਦਿੰਦੇ ਹਾਂ, ਜਿਵੇਂ ਮਾਂ ਬਾਪ ਪੁੱਤ ਦੀ ਕਮਾਈ ਦੀ ਸਤਸੰਗ ਦੀ ਕਿੰਨੀ ਕਦਰ ਕਰਦੇ ਨੇ। ਅੱਜ ਗੁਰੂ ਸਾਹਿਬ ਦੇ ਸਤਸੰਗ ਦੀ ਆਪਾਂ ਪੁੱਤਰ ਧੀਆਂ ਕਿਉਂ ਨਾ ਕਦਰ ਕਰਨ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਕਹਿੰਦੇ ਉਹ ਕਾਜੀ ਆ, ਸਾਡਾ ਪੁੱਤਰ ਦੀ ਸਮਾਨ ਸਿੱਖ ਬੜੀ ਮਿਹਨਤ ਦੇ ਨਾਲ ਘੋੜਾ ਦੂਰੋਂ ਖਰੀਦ ਕੇ ਲਿਆਇਆ ਹੈ।
ਕਿਸਕੇ ਕਹੇ ਸਾਉ ਸੁਣ ਪਾਇਓ,
ਕਿਸੇ ਦੇ ਕਹੇ ਤੇ ਚੁਗਲੀ ਕੀਤੀ ਤੇ ਬਾਦਸ਼ਾਹ ਨੂੰ ਪਤਾ ਲੱਗਿਆ। ਜਦੋਂ
ਤਰੰਗ ਮੰਗਾਇਓ ਸੀਨੇ ਜੋਰੀ,
ਉਹਨੇ ਧੱਕਾ ਕਰਕੇ ਹਿੱਕ ਦਾ ਸਾਡੇ ਸਿੱਖ ਤੋਂ ਘੋੜਾ ਖੋਇਆ ਹੈ।
ਕਿਉਂ ਨਿਆਏ ਤੇ ਨੈ ਪ੍ਰਭੋਰੀ,
ਉਸਨੇ ਖੁਦਾ ਵੱਲ ਨਹੀਂ ਦੇਖਿਆ ਵੀ ਨਿਆ ਕੀ ਹੋਣਾ ਚਾਹੀਦਾ ਹੈ, ਉਦੋਂ ਨਾ ਬਾਦਸ਼ਾਹ ਨੇ ਦੇਖਿਆ।
ਖੁਦਾਏ ਕੋ ਪਾਵੇ ਬਾਤ,
ਹੁਣ ਖੁਦਾ ਨੂੰ ਕੀ ਬਾਤ ਪਾਉਂਦੀ ਹੈ, ਸ਼ਾਹਜਹਾਨ ਦੀ ਅਕਲ ਚ ਨਾ ਆਈ। ਘੋੜਾ ਤਾਂ ਖੋ ਲਿਆ ਸੀ ਪਰ ਚੜਦਾ ਕਿਵੇਂ,
ਸਮਝ ਲਿਓ ਕਾਜੀ ਇਸ ਭਾਂਤ।
ਹੁਣ ਇਸ ਤਰ੍ਹਾਂ ਤੂੰ ਕਾਜੀ ਹੁਣ ਸਮਝ ਲੈ ਵੀ ਘੋੜਾ ਹੈ ਕੀ ਦਾ, ਤੈਨੂੰ 10,000 ਬਣਦਾ ਦੇਣਾ ਕਿ ਨਹੀਂ।
ਕਿਤਕ ਦੇਸ ਮੈਂ ਸੰਗਤ ਆਵੇ,
ਕਿਤਨੇ ਕ ਦਿਨਾਂ ਚ ਸੰਗਤ ਆਵੇਗੀ।
ਤੁਮਕੋ ਦੇ ਦਰਬ ਸੋ ਲਿਆਵੇ,
ਤੈਨੂੰ ਅਸੀਂ ਬਚਨ ਜਦ ਕਰ ਦਿੱਤਾ ਹੁਣ ਤੈਨੂੰ ਦੇ ਦਿਆਂਗੇ ਧਨ, ਤੂੰ ਕਾਹਲਾ ਨਾ ਪੈ।
ਧੀਰਜ ਧਰੋ ਕਿਤਕ ਦਿਨ ਔਰ,
ਸੰਗਤ ਆਵੇਗੀ ਧਨ ਲਿਆਵੇਗੀ, ਧੀਰਜ ਹੋਰ ਕਈ ਦਿਨ ਧਾਰ ਤੂੰ।
10,000 ਲਿਓ ਬੈਠੇ ਠੌਰ,
ਤੂੰ ਆਪਦੇ ਘਰ ਬੈਠਾ ਹੀ ਤਾਂ 10,000 ਲੈ ਲਈ।
ਰਿਸ਼ਤਾਰ ਕੁਛ ਕੁ ਬਾਕ ਤਬ ਕਹੇ,
ਖਾਲਸਾ ਜੀ ਕਾਜੀ ਹੁਣ ਸ਼ਾਹਜਹਾਨ ਦਾ ਨਿਕਟ ਵਰਤੀ, ਹਰ ਵੇਲੇ ਕੁਰਾਨ ਹਦੀਸਾਂ ਸੁਣਾਉਣ ਵਾਲਾ, ਉਸ ਨੂੰ ਕੋਲੇ ਰਹਿਣ ਵਾਲਾ, ਕਿੱਥੇ ਕਿਉਂ ਨਾ ਹੰਕਾਰ ਕਰੇ, ਗੁੱਸਾ ਧਾਰ ਕੇ ਬੋਲਿਆ ਕਾਜੀ।
ਸਤਿਗੁਰ ਮਹਿਮਾ ਮੂੜ ਨਾ ਠਹਿਰ,
ਇਹ ਮੂਰਖ ਸਤ ਸੰਗਤ ਜੀ ਸਤਿਗੁਰਾਂ ਦੀ ਮਹਿਮਾ ਨਹੀਂ ਸੀ ਜਾਣਦਾ।
ਸੁਣੋ ਗੁਰੂ ਜੀ ਬਾਤ ਨਾ ਆਛੇ,
ਕਹਿੰਦਾ ਗੁਰੂ ਸਾਹਿਬ ਸੁਣ ਲੈ, ਇਹ ਤੇਰੇ ਵਾਸਤੇ ਬਾਤ ਚੰਗੀ ਨਹੀਂ।
ਪ੍ਰਥਮ ਕਹੋ ਨੇ ਪੂਰੋ ਪਾਛੇ,
ਪਹਿਲਾਂ ਕਹਿ ਕੇ ਫਿਰ ਮੁੱਕਰਦੇ ਹੋ, ਪੂਰੀ ਨਹੀਂ ਕਰਦੇ ਆਪਦੀ ਕਹੀ ਹੋਈ।
ਕਬਲੋ ਮੈਂ ਧੀਰਜ ਧਰ ਰਹੋ,
ਮੈਂ ਦੋ ਗੇਰ ਆ ਚੁੱਕੇ ਹਾਂ, ਕਿੰਨਾ ਕੁ ਚਿਰ ਮੈਂ ਧੀਰਜ ਧਾਰਾਂਗਾ।
ਚਿਰੰਕਾਲ ਪਾ ਦਰਬ ਨਾ ਲਹੋ,
ਇੰਨਾ ਚਿਰ ਹੋ ਗਿਆ ਮੈਨੂੰ ਧਨ ਨਹੀਂ ਪ੍ਰਾਪਤ ਹੋਇਆ।
ਸੌਦਾ ਨਹੀਂ ਤਿਰੰਗ ਕੋ ਫਿਰੇ,
ਇਹ ਘੋੜਾ ਘੋੜੇ ਦਾ ਸੌਦਾ ਵੀ ਨਹੀਂ ਮੁੜਨਾ, ਜੇ ਤੁਸੀਂ ਕਹੋ ਵੀ ਘੋੜਾ ਲੈ ਜਾ
ਤੂੰ ਲਿਜਾਵੇ ਦੇ ਹਮ ਕਰੇ,
ਜੇ ਤੁਸੀਂ ਕਹੋ ਵੀ ਘੋੜਾ ਹੀ ਲੈ ਜਾ ਫਿਰ ਮੈਂ ਲੈ ਵੀ ਜਾਣਾ। ਫਿਰ ਕਹਿਣ ਲੱਗਾ, ਪਤਾ ਲੱਗ ਗਿਆ ਨਾ ਵੀ ਰਾਜੀ ਹੋ ਗਿਆ।
ਹੈ ਰੱਖੋ ਤਾਂ ਧਨ ਦੇ ਕੀ ਦੀਜੇ,
ਜੇ ਘੋੜਾ ਰੱਖਣਾ ਤਾਂ ਫਿਰ ਧਨ ਜ਼ਰੂਰ ਦੇ ਦਿਓ ਮੈਨੂੰ,
ਜੇ ਨਾ ਦਿਓ ਤਾਂ ਫੌਰਨ ਕੀਜੇ।
ਫੌਰਨ ਨਹੀਂ ਮੋਰਨ ਕੀਜੇ ਹੋਣਾ,
ਫਿਰ
ਫਿਰ ਨੂੰ ਕਰਦੇ।
ਜੇ ਨਾ ਦਿਓ ਤਾਂ ਫੇਰਨ ਕੀ
ਜੇ ਨਹੀਂ ਧਨ ਦੇਣਾ ਤੁਹਾਡੇ ਚ ਨਹੀਂ ਧਨ ਦੇਣ ਦੀ ਹਿੰਮਤ ਤਾਂ ਘੋੜਾ ਮੋੜ ਦਿਓ
ਨਾ ਤਾਂ ਬਿਗੜ ਪਰੇਗੀ ਬਾਤ
ਨਹੀਂ ਫਿਰ ਗੱਲ ਬਾਤ ਵਿਗੜ ਜਾਣੀ ਆ ਫਿਰ ਤੁਸੀਂ ਸਾਵਧਾਨ ਹੋ ਜਾਓ ਦਬਕਾ ਮਾਰਦਾ ਖਾਲਸਾ ਜੀ ਕਾਜੀ
ਕਰੋ ਟਾਲ ਮੁਝ ਸੋ ਬਖਿਆਤ
ਪ੍ਰਗਟੀ ਟਾਲ ਟਮੋਲ ਕਰ ਦਿਓ ਮੇਰੇ ਨਾਲ
ਸਭ ਭਾਈ ਬ੍ਰਿਧ ਨੇ ਸਮਝਾਇਓ
ਉਸ ਵੇਲੇ ਖਾਲਸਾ ਜੀ ਬਾਬਾ ਬੁੱਢਾ ਸਾਹਿਬ ਜੀ ਨੇ ਸਮਝਾਇਆ
ਇਸ ਨੇ ਕਹਿਣਾ ਸੁਭ ਬਣ ਆਇਓ
ਬਾਬਾ ਬੁੱਢਾ ਜੀ ਕਹਿੰਦੇ ਉਹ ਕਾਜੀ ਅਕਲ ਕਰ ਗੁਰੂ ਸਾਹਿਬ ਨੂੰ ਗੁੱਸੇ ਹੋ ਕੇ ਬਚਨ ਤੈਨੂੰ ਕਹਿਣੇ ਨੀ ਬਣਦੇ
ਹੋਰ ਘਰ ਮੈਂ ਪਰਵਾਹ ਨਾ ਕੋਈ
ਗੁਰੂ ਘਰ ਵਿਚ ਕੋਈ ਧਨ ਦੀ ਪਰਵਾਹ ਨਹੀਂ
ਭਾਵੇਂ ਪਰਾਲਬਧ ਜਬ ਹੋਈ
ਪਰ ਜਦੋਂ ਤੇਰੀ ਪਰਾਲਬਧ ਹੋਵੇਗੀ ਤੈਨੂੰ ਅਵਸ਼ ਧਨ ਮਿਲੇਗਾ ਤੂੰ ਕ੍ਰੋਧ ਨਾ ਕਰ
ਅਬਰ ਦਿਵਸ ਕੇਤਕ ਅਬ ਦੇਖ
ਤੂੰ ਥੋੜੇ ਜੇ ਹੋਰ ਦਿਨ ਉਡੀਕ ਲੈ
ਕਿਆ ਤੇ ਕਿਆ ਹੋਏ ਜਾਏ ਵਿਸੇਖ
ਕੀ ਪਤਾ ਕੀ ਤੇ ਕੀ ਹੋ ਜਾਣਾ ਅੰਤਰਜਾਮੀ ਨੇ ਬਾਬਾ ਬੁੱਢਾ ਜੀ ਪਤਾ ਹੈ ਇਹਨਾਂ ਨੂੰ
ਲਿਓ ਤਨ ਧੀਰ ਧਰੋ ਬੁਧਵਾਨ
ਤੂੰ ਬੜਾ ਸਿਆਣਾ ਹੈ ਧਨ ਲੈ ਲਈ ਧੀਰਜ ਧਾਰ ਕੁਝ
ਫਿੱਕੇ ਬਾਕ ਨਾ ਕਰੋ ਬਖਾਨ
ਫਿੱਕੇ ਬਚਨ ਨਾ ਗੁਰੂ ਘਰ ਕਹਿ ਇੱਥੇ ਤਾਂ ਸਿੱਖ ਨੂੰ ਨੀ ਕਹੀ ਦੇ ਤੂੰ ਗੁਰੂ ਕਿਆ ਨੂੰ ਕ੍ਰੋਧ ਨਾ ਬੋਲਦਾ
ਸੁਣਤ ਸੋਭ ਕਰ ਉੱਠ ਤਬ ਚੱਲ
ਮਨ ਵਿਚ ਕ੍ਰੋਧ ਸੀ ਖਾਲਸਾ ਜੀ ਬਾਬਾ ਬੁੱਢਾ ਜੀ ਦੇ ਸਮਝਾਉਣ ਤੋਂ ਉੱਠ ਕੇ ਘਰ ਨੂੰ ਚਲਿਆ ਗਿਆ ਮੱਥਾ ਨੀ ਟੇਕਿਆ ਮਹਾਰਾਜ ਨੂੰ
ਕਹਿਤ ਬ੍ਰਿਧ ਸੋ ਅਬ ਮੈਂ ਟਾਲਾ
ਬਾਬਾ ਬੁੱਢਾ ਜੀ ਨੂੰ ਕਹਿੰਦਾ ਚੰਗਾ ਹੁਣ ਤਾਂ ਮੈਂ ਟਾਲ ਦਿੱਤੀ ਗੱਲ ਹੁਣ ਜਦ ਦੁਬਾਰਾ ਆਉਣਾ ਨਾ ਮੈਂ ਫੇਰ ਨੀ ਖਾਲੀ ਮੋੜਨਾ ਧਨ ਜਰੂਰ ਲਊ
ਘਰੋਂ ਦਰ ਕੋ ਤਿਆਰ ਹੋ ਗਾਰੀ
ਮੇਰੇ ਤੋਂ ਪਹਿਲਾਂ ਧਨ ਲਿਆ ਤਿਆਰ ਰੱਖਿਓ ਆਉਣ ਤੋਂ
ਜਾਓ ਨਸ਼ੂ ਸ਼ੋ ਪੁਣ ਤਿਸ ਬਾਰੀ
ਫੇਰ ਨੀ ਮੈਂ ਖਾਲੀ ਜਾਵਾਂਗਾ
ਇਤਿਹਾਸਕ ਬੋਲ ਚੱਲ ਗਏ
ਜਿਉਂ ਖਾਲਸਾ ਜੀ ਵੱਧ ਘੱਟ ਬੋਲਦਾ ਹੋਇਆ ਘਰ ਨੂੰ ਚਲਿਆ ਗਿਆ ਕਾਜੀ
ਮਨ ਮੈਂ ਗਿਣਤ ਅਣਕ ਵਿਦ ਪਇਓ
ਮਨ ਵਿਚ ਇਧਰੀਆਂ ਉਧਰੀਆਂ ਗਿਣਦਾ ਹੈ
ਅਵਕੇ ਦੇ ਤਾਂ ਰਹਿ ਨਾ ਰਹਿ ਹੈ ਨੀਕੇ
ਕਹਿੰਦਾ ਜੇ ਐਤਕੀ ਮੈਂ ਗਿਆ ਨਾ ਦੇ ਤਾਂ ਧਨ ਫੇਰ ਤਾਂ ਹੈ ਚੰਗੀ ਗੱਲ ਜੇ ਨਾ ਦਿੱਤਾ ਫਿਰ ਮੈਂ ਦਾਵਾ ਕਰੂ ਬਾਦਸ਼ਾਹ ਨੂੰ ਦੱਸੂ
ਨਾ ਤਾਂ ਪਰੇ ਸੋ ਟਿਕ ਫੀਕੇ
ਨਹੀਂ ਤਾਂ ਫਿਰ ਬਾਦਸ਼ਾਹ ਕੋਲੇ ਝੂਠੇ ਕਰਾਂਗਾ ਇਹਨਾਂ ਨੂੰ
ਦੇ ਜੋਰ ਧਨ ਸਾਰੋ
ਫਿਰ ਮੈਂ ਆਪਣਾ ਜੋਰ ਵਰਤ ਕੇ ਧਨ ਲੈ ਲਵਾਂਗਾ
ਹਜ਼ਰਤ ਕੋ ਸਭ ਭੇਵ ਵਿਚਾਰੋ
ਸਾਰਾ ਭੇਤ ਦੱਸ ਦੂ ਸ਼ਾਹ ਜਹਾਨ ਨੂੰ
ਕਿਤਕ ਦਿਵਸ ਨੇ ਬਹਰੋਂ ਆਵਾ
ਖਾਲਸਾ ਜੀ ਕਿਤਨੇ ਕ ਦਿਨ ਫੇਰ ਨੰਘੇ ਹਫਤੇ ਦੋ ਹਫਤੇ ਫੇਰ ਨਾ ਆਇਆ
ਰਾਤ ਦਿਵਸ ਧਨ ਮਨ ਲਾਵਾ
ਪਰ ਰਾਤ ਦਿਨ ਕਿਹੜਾ ਇਹਨੇ ਨਵਾਜ਼ ਪੜ੍ਹਨੀ ਸੀ ਕਾਜੀ ਸੀ ਸਤਸੰਗੀ ਹੰਕਾਰੀ ਧਨ ਵਿੱਚ ਹੀ ਸੁਰਤੀ ਲਾਈ ਹੋਈ ਹੈ ਵੀ ਕਦੋਂ ਆਵੇ ਮੇਰੇ ਹੱਥ
ਪਹੁੰਚੋ ਪੁਣ ਦਿਨ ਟਰੇ ਦੁਪਹਿਰੇ
ਇੱਕ ਦਿਨ ਖਾਲਸਾ ਜੀ ਦੁਪਹਿਰਾ ਢਲ ਗਿਆ ਸੀ ਇੱਕ ਦੋ ਦਾ ਟਾਈਮ ਸੀ ਮਹਾਰਾਜ ਬਰਾਜੇ ਹੋਏ ਸੀ ਪੜ੍ਹੰਗ ਦੇ ਉੱਤੇ ਲੈ ਸ਼ਾਮ ਨੂੰ ਉੱਠੇ ਨਹੀਂ ਸੀ ਇਹ ਪਹੁੰਚ ਗਿਆ
ਸ੍ਰੀ ਗੁਰ ਹੋਤੇ ਸੇਜ ਪਰ ਠਹਿਰੇ
ਆਪ ਜੀ ਸੇਜ ਤੇ ਬਰਾਜੇ ਹੋਏ ਸੀ ਗੁਰੂ ਹਰਗੋਬਿੰਦ ਸਾਹਿਬ ਜੀ
ਬ੍ਰਿਧ ਬੈਠੇ ਜੈ ਗੁਰ ਕੋ ਪੌਰ
ਬਾਬਾ ਬੁੱਢਾ ਸਾਹਿਬ ਜੀ ਸਤਸੰਗ ਜੀ ਮਹਾਰਾਜ ਦੇ ਦਰਵਾਜੇ ਦੇ ਸਾਹਮਣੇ ਬੈਠੇ ਸੀ ਪਹਿਰੇ ਤੇ ਕੋਈ ਕੋਈ ਮਹਾਰਾਜ ਨੂੰ ਜਗਾਵੇ ਨਾ ਆ ਕੇ
ਅਪਰ ਸਮੀਪ ਨਾ ਸਿੱਖ ਤਿਸ ਠਾਰ
ਹੋਰ ਸਾਰੇ ਸਿੱਖ ਆਪੋ ਆਪਣੇ ਥਾਵਾਂ ਤੇ ਬਿਰਾਜਮਾਨ ਸੀ
ਬੈਠੇ ਹੋ ਕਾਜੀ ਕਹਿਓ ਸੁਣਾਏ
ਕਾਜੀ ਆ ਕੇ ਬੈਠ ਗਿਆ ਬਾਬਾ ਬੁੱਢਾ ਜੀ ਕੋਲੇ ਲੱਗਾ ਸੁਣਾ ਕੇ ਕਹਿਣ
ਹਮਕੋ ਟਿਕ ਚਾਹੇ ਤੇ ਅਬ ਜਾਏ
ਕਹਿੰਦਾ ਹੇ ਬਜ਼ੁਰਗੋ ਮੈਂ ਗੁਰੂ ਸਾਹਿਬ ਦੇ ਕੋਲ ਜਾਣਾ ਚਾਹੁੰਦਾ ਕਾਜੀ ਕਹਿੰਦਾ
ਦਿਵਸ ਬਤਾਏ ਕਿਤੇ ਹਮ ਆਏ
ਮੈਂ ਕਿੰਨੇ ਦਿਨ ਬਤੀਤ ਕਰਕੇ ਆਇਆ
ਚਾਹਤ ਹੈ ਆਪਣਾ ਧਨ ਪਾਏ
ਮੈਂ ਆਪਣਾ ਧਨ ਪ੍ਰਾਪਤ ਕਰਿਆ ਚਾਹੁੰਦਾ ਹਾਂ
ਬ੍ਰਿਧ ਕਹਿਓ ਨਾ ਮਿਲ ਬੇ ਕਾਲ
ਬਾਬਾ ਬੁੱਢਾ ਜੀ ਕਹਿੰਦੇ ਕਾਜੀ ਜੀ ਇਸ ਵੇਲੇ ਮਹਾਰਾਜ ਨੂੰ ਮਿਲਣ ਦਾ ਸਮਾਂ ਨਹੀਂ
ਉਹਨੇ ਆਵੋ ਲਿਓ ਦਸ ਕਿਰਪਾਲ
ਕੁਛ ਅਟਕ ਕੇ ਆ ਜੀ ਜਦੋਂ ਦੀਵਾਨ ਲੱਗੂਗਾ ਫਿਰ ਸਤਿਗੁਰਾਂ ਦੇ ਦਰਸ਼ਨ ਕਰ ਲਈ
ਅਬੇ ਸੇਜ ਪਰ ਗੁਰ ਬਿਸਰਾਮੇ
ਇਸ ਵੇਲੇ ਸਤਿਗੁਰੂ ਜੀ ਦੁਪਹਿਰ ਦਾ ਭੋਜਨ ਛੱਕ ਕੇ ਸੇਜ ਦੇ ਉੱਤੇ ਬਿਰਾਜ ਰਹੇ ਨੇ
ਉਹ ਨਾ ਉਠਾਏ ਸਕੇ ਇਸ ਕੰਮ
ਇਸ ਵੇਲੇ ਕੋਈ ਵੀ ਕੰਮ ਹੈ ਕੋਈ ਉਠਾ ਨਹੀਂ ਸਕਦਾ ਮਹਾਰਾਜ ਬਰਾਜੇ ਹੋਏ ਹਨ
ਕਾਜੀ ਰਿਸ ਕਰ ਗਿਰਾ ਉਚਾਰੀ
ਕਾਜੀ ਤਾਂ ਹੰਕਾਰੀ ਸੀ ਖਾਲਸਾ ਜੀ ਗੁੱਸੇ ਦੇ ਨਾਲ ਲੱਗਾ ਕਹਿਣ
ਕਾਰਦਾਰ ਗੁਰ ਘਰ ਕੋ ਪਾਰੀ
ਕਹਿੰਦਾ ਮੈਂ ਕਿਤੇ ਭੁੱਲਿਆ ਹੋਇਆ ਬਾਬਾ ਬੁੱਢਾ ਜੀ ਨੂੰ ਕਹਿੰਦਾ ਤੂੰ ਮੁਖਤਿਆਰੀ ਆ ਗੁਰੂ ਘਰ ਦਾ ਸਾਰੀ ਜ਼ਿੰਮੇਵਾਰੀ ਤੇਰੇ ਕੋਲੇ ਆ ਜੋ ਕੁਛ ਮਾਇਆ ਆਉਂਦੀ ਹੈ ਤੈਨੂੰ ਦਿੰਦੇ ਨੇ ਮਹਾਰਾਜ
ਹਮਨੇ ਸੁਣਿਆ ਤੂੰ ਹੀ ਇੱਕ ਅਹਿ
ਮੈਂ ਸੁਣਿਆ ਤੂੰ ਹੀ ਆ ਮੁਖੀ ਗੁਰੂ ਘਰ ਵਿੱਚ ਬਾਬਾ ਬੁੱਢਾ ਜੀ ਨੂੰ ਕਹਿੰਦਾ
ਖਰਚੇ ਦਰਬ ਸੰਭਾਲਤ ਰਹੇ
ਆਇਆ ਧਨ ਸਿੱਖਾਂ ਵੱਲੋਂ ਸੰਭਾਲਦਾ ਵੀ ਤੂੰ ਹੀ ਆ ਖਰਚਦਾ ਵੀ ਤੂੰ ਹੀ ਆ ਤੇਰੇ ਕੋਲੋਂ ਹੀ ਲੈਣਾ ਹੈ। ਕਾਜੀ ਕਹਿੰਦਾ
ਵਰਸੋ ਮਿਲਣ ਹੋਏ ਕਹਿ ਨਾਹੀ,
ਗੁਰੂ ਸਾਹਿਬ ਨਾਲ ਖਬਨੀ ਮਿਲ ਹੋਣਾ ਮੇਰੇ ਕੋਲ ਖਬਨੀ ਨਹੀਂ।
ਸਰਬ ਸਰਬ ਲੇਵ ਤੁਜ ਪਾਹੀ,
ਤੇਰੇ ਕੋਲੋਂ ਹੀ ਧਨ ਲਊਂਗਾ ਮੈਂ ਸਾਰਾ,
ਉਹ ਵੀ ਤੁਝ ਤੇ ਕਰੇ ਦਵਾਵਨ।
ਜੇ ਗੁਰੂ ਸਾਹਿਬ ਨੂੰ ਕਹਾਂਗਾ ਉਹ ਵੀ ਤੇਰੇ ਕੋਲੋਂ ਹੀ ਦਬਾਉਣਗੇ, ਬਾਬਾ ਬੁੱਢਾ ਤੂੰ ਹੀ ਦੇ ਦੇ ਸਿੱਧਾ ਮੈਨੂੰ।
ਦਿਓ ਅਪਮੋਹ ਕੋ ਬਾਤ ਸੁਹਾਵਨ,
ਇਹ ਚੰਗੀ ਗੱਲ ਹੈ ਤੂੰ ਮੈਨੂੰ 10,000 ਰੁਪਇਆ ਤਾਰ ਦੇ।
ਕਹਿਓ ਬ੍ਰਿਧ ਹਮ ਕੌਣ ਵਿਚਾਰੇ,
ਬਾਬਾ ਬੁੱਢਾ ਜੀ ਨਿਮਰਤਾ ਨਾਲ ਕਹਿੰਦੇ ਹੇ ਕਾਜੀ ਮੈਂ ਵਿਚਾਰਾ ਕੌਣ ਹਾਂ,
ਆਪ ਸੰਭਾਰੇ ਆਪਣੀ ਕਾਰੇ।
ਜੋ ਗੁਰਸਿੱਖਾਂ ਦੀ ਭੇਟਾਂ ਆਉਂਦੀ ਆ ਮਹਾਰਾਜ ਆਪ ਹੀ ਸਾਂਭਦੇ ਨੇ।
ਜਬ ਉੱਠ ਸ੍ਰੀ ਗੁਰੂ ਬਹਿਰ ਥਰੇ ਹੈ,
ਜਦੋਂ ਗੁਰੂ ਸਾਹਿਬ ਬਾਹਰ ਦੀਵਾਨ ਚ ਬੈਠਣਗੇ
ਤਬ ਹੀ ਤਿੰਨ ਕੋ ਦਰਸ਼ਨ ਪਏ ਹੈ,
ਉਸ ਵੇਲੇ ਤੂੰ ਦਰਸ਼ਨ ਕਰ ਲਈ।
ਇਤਨੀ ਕਰੇ ਸੀ ਕਰਤਾ ਕਾਹੇ,
ਕਿਉਂ ਕਾਲੀ ਕਾਤੇ ਕਿਉਂ ਕਰਦਾ ਹੈ, ਘੰਟੇ ਦੋ ਘੰਟੇ ਦਾ ਕੰਮ ਹੈ।
ਅੰਤਰ ਬਰਿਓ ਚਾਹਤ ਗੁਰ ਪਾਹੇ,
ਤੂੰ ਗੁਰੂ ਸਾਹਿਬ ਦੇ ਧੱਕੇ ਨਾਲ ਹੀ ਕੋਲੇ ਜਾਇਆ ਚਾਹੁੰਦਾ, ਮੈਂ ਪਹਿਰੇ ਤੇ ਖੜਾ ਮਹਾਰਾਜ ਬਰਾਜੇ ਹੋਏ ਨੇ।
ਦਾਨਸ਼ਵੰਦ ਕਹਿਓ ਨਾ ਤੂੰ ਹੈ ਤੂੰ ਹੋਏ,
ਤੂੰ ਕਿਉਂ ਨੀ ਸਿਆਣਾ ਬਣਦਾ ਹੈ ਕਾਜੀ।
ਕਰੇ ਨਦਾਨ ਕੀ ਗਤ ਸੋਏ,
ਤੂੰ ਤਾਂ ਨਦਾਨ ਮੂਰਖਾਂ ਵਾਲੀ ਚਾਲ ਖੇਡਦਾ ਹੈ, ਇਉਂ ਵੀ ਕਦੇ ਧੱਕਾ ਕਰੀ ਦਾ। ਮਹਾਂਪੁਰ ਗੁਰੂ ਸਾਹਿਬ ਨੇ ਮੌਜ ਚ ਪਏ ਨੇ, ਦੀਵਾਨ ਸਜੇਗਾ ਸ਼ਾਮ ਨੂੰ ਤੂੰ ਦਰਸ਼ਨ ਕਰ ਲਈ।
ਕਾਜੀ ਮੂਰਖ ਰਿਸਤਾਰੀ,
ਖਾਲਸਾ ਜੀ ਕਾਜੀ ਮੂਰਖ ਸੀ ਗੁੱਸਾ ਧਾਰ ਕੇ,
ਸਨਮੁਖ ਬ੍ਰਿਧ ਕੇ ਨਿਠਰ ਉਚਾਰੀ,
ਬਾਬਾ ਬੁੱਢਾ ਜੀ ਦੇ ਸਾਹਮਣੇ ਕਠੋਰ ਬਚਨ ਕਹੇ ਇਸਨੇ।
ਜਾ ਤੂੰ ਬੈਠੋ ਬਾਤ ਬਣਾਵੇ,
ਬਾਬਾ ਬੁੱਢਾ ਜੀ ਨੂੰ ਖਾਲਸਾ ਜੀ ਸਿੱਧਾ ਹੀ ਬੋਲਿਆ, ਕਹਿੰਦਾ ਤੂੰ ਬੁੜਿਆ ਬੈਠਾ ਕੀ ਗੱਲਾਂ ਬਣਾਉਣਾ,
ਸ਼ਾਹਜਹਾਂ ਤੇ ਤਰਾਸ ਨਾ ਪਾਵੇ,
ਤੁਹਾਨੂੰ ਡਰ ਨੀ ਹੈ ਕਹਿੰਦਾ ਸ਼ਾਹਜਹਾਂ ਦਾ ਪਾਤਸ਼ਾਹ ਦਾ।
ਇੱਕ ਵਾਰ ਕਹਿ ਕਰ ਹਜ਼ਰਤ ਨਾਲ,
ਇੱਕ ਵਾਰੀ ਕਹਿ ਕੇ ਖਾਲਸਾ ਜੀ ਬਾਦਸ਼ਾਹ ਨੂੰ ਕਹਿੰਦਾ,
ਲੈਹੋ ਬਨ ਦਾਮਾਦ ਤਿਸ ਕਾਲ।
ਖਾਲਸਾ ਜੀ ਆਖੋ ਵਾਹਿਗੁਰੂ ਆਹ ਬਚਨ ਕਹੇ ਤੇ, ਕਹਿੰਦਾ ਮੈਂ ਤਾਂ ਇੱਕ ਵਾਰੀ ਬਾਦਸ਼ਾਹ ਕੋਲੇ ਰਿਪੋਰਟ ਕਰੂੰ, ਤੁਹਾਡੀ ਜਮਾਈ ਬਣ ਕੇ ਤੁਹਾਡੇ ਤੋਂ ਪੈਸੇ ਲੈ ਲੂੰ ਜਿਹੜੇ ਤੁਸੀਂ ਦਿੰਦੇ ਨੇ, ਗੁਰੂ ਘਰ ਦਾ ਜਮਾਈ ਬਣ ਕੇ ਲਵਾਂਗਾ। ਇਦੋਂ ਫਿੱਕੇ ਖਾਲਸਾ ਜੀ ਬਚਨ ਹੋਰ ਕੌਣ ਇਦੋਂ ਹੋਰ ਕਿਹੜੇ ਹੋਣਗੇ। ਜਦੋਂ ਇਹ ਬਾਬਾ ਬੁੱਢਾ ਸਾਹਿਬ ਜੀ ਨੂੰ ਕਹੇ,
ਕੌਣ ਅਰੇ ਸਭ ਡਰੇ ਮਹਾਨਾ,
ਕੌਣ ਹੈ ਹਿੰਦੁਸਤਾਨ ਦੇ ਕੋਨੇ ਕੋਨੇ ਸਾਰੇ ਬਾਦਸ਼ਾਹ ਦੇ ਪ੍ਰਤਾਪ ਤੋਂ ਡਰਦੇ ਨੇ।
ਸਤਿਜਨ ਦਹੇ ਦਰਬ ਬਰਾਨਾ,
ਬਗਾਨਾ ਧਨ ਹੈ ਮੇਰਾ, ਮੇਰੀ ਅਮਾਨਤ ਹੈ, ਮੈਂ ਐਵੇਂ ਤਾਂ ਨਹੀਂ ਰਹਿਣਾ, ਘੋੜਾ ਵੇਚਿਆ ਹੈ ਛੇਤੀ ਦੇਵੋਂਗੇ ਫੇਰ।
ਹੁਣ ਬ੍ਰਿਧ ਪਾਖਿਓ ਸਹਿ ਸਵਾਏ,
ਖਾਲਸਾ ਜੀ ਬਾਬਾ ਜੀ ਸਹਾਰ ਸਕਦੇ ਸੀ ਕਦੇ ਇਹੋ ਜਿਹਾ ਫਿੱਕਾ ਬਚਨ ਕਾਜੀ ਦਾ। ਬਾਬਾ ਬੁੱਢਾ ਜੀ ਸੁਤੇ ਸਿੱਧੀ ਕਹਿੰਦੇ,
ਉਮਰੇ ਗੁਰਦਮਾਦ ਬਣ ਜਾਏ,
ਉਹ ਕਾਜੀ ਆ ਕਿੱਥੇ ਭੁੱਲਿਆ ਫਿਰਦਾ, ਕੀ ਪਤਾ ਗੁਰੂ ਸਾਹਿਬ ਤੇਰੇ ਜਮਾਈ ਬਣ ਜਾਣ। ਆਹ ਬਚਨ ਕਹਿ ਦਿੱਤੇ,
ਤੂੰ ਕੈਸੇ ਧਨ ਲੈ ਬੋ ਤਰੇ,
ਫਿਰ ਜਮਾਈ ਤੋਂ ਧਨ ਲੈ ਲੇਗਾ ਤੂੰ, ਜਮਾਈ ਤੋਂ ਤਾਂ ਦਾਜ ਦੇ ਕੇ ਫੇਰ ਕੁੜੀ ਵਸਾਈ ਦੀ ਹੈ, ਤੇ ਫੇਰ ਤੇਰੇ ਤਾਂ ਇਹ ਧਨ ਵੀ ਜਾਂਦਾ ਰਹਿਣਾ।
ਅਰਪਣ ਨਿਜ ਤੈਨੂੰ ਜਾ ਕੋ ਕਰੇ,
ਤੂੰ ਆਪਣੀ ਭੇਟਾ ਪੁਰਤਰੀ ਨੂੰ ਕਰੇਗਾ, ਜਮਾਈ ਗੁਰੂ ਸਾਹਿਬ ਬਣਨਗੇ ਤੇਰੇ।
ਜਾਂ ਤੇ ਗਤ ਸਭ ਜਾਣੀ ਜਾਤ,
ਇਹ ਸਾਰੀ ਹਾਲਤ ਭਵਿਖਤ ਦੀ ਜਾਣੀ ਜਾਂਦੀ ਹੈ। ਬ੍ਰਹਮ ਗਿਆਨੀ ਸੀ ਬਾਬਾ ਬੁੱਢਾ ਜੀ, ਜਿਸ ਵੇਲੇ ਹੰਕਾਰ ਨਾਲ ਇਹਨੇ ਕਿਹਾ ਮੈਂ ਗੁਰੂ ਘਰ ਦਾ ਜਮਾਈ ਬਣ ਕੇ ਰਕਮ ਲੈ ਲੂੰ, ਬਾਬਾ ਬੁੱਢਾ ਜੀ ਨੇ ਸਤ ਸੰਗੀਏ ਬਚਨ ਕਰ ਦਿੱਤੇ, ਗੁਰੂ ਕੇ ਤੇਰੇ ਜਮਾਈ ਬਣਨਗੇ, ਤੂੰ ਕੌਣ ਆ ਗੁਰੂ ਘਰ ਦਾ ਜਮਾਈ ਬਣਨ ਵਾਲਾ। ਉਸ ਵੇਲੇ ਸਤ ਸੰਗਤ ਜੀ ਇਹ ਬਚਨ ਹੋਏ,
ਤੋਏ ਨਾ ਬਣੇ ਲੈਣ ਵਿਖਿਆਤ,
ਤੈਨੂੰ ਧਨ ਲੈਣਾ ਹੀ ਨਹੀਂ ਬਣਦਾ, ਨਾ ਤੈਨੂੰ ਹੁਣ ਮਿਲਣਾ ਹੈ,
ਹੁਣ ਹਰ ਕੋ ਮੇਟੇ ਕੌਣ,
ਹੁਣ ਹਰ ਭਾਵੀ ਨੂੰ ਕੋਈ ਮੇਟ ਨਹੀਂ ਸਕਦਾ।
ਇਮ ਕਹਿ ਬ੍ਰਿਧ ਨੇ ਠਾਨੀ ਮੌਨ,
ਇਉਂ ਕਹਿ ਕੇ ਬਾਬਾ ਬੁੱਢਾ ਜੀ ਨੇ ਚੁੱਪ ਧਾਰ ਲਈ।
ਕਾਜੀ ਜਰਬਰ ਕਹਿ ਉੱਠ ਗਏ,
ਕਾਜੀ ਤਾਂ ਸੜਬੜ ਕੇ ਕੋਲੇ ਹੋ ਗਿਆ, ਇਹ ਬਚਨ ਸੁਣ ਕੇ। ਕਹਿਣੀ ਸਿਖਾਲੀ ਆ, ਜਰਨੀ ਹੋਈ ਔਖੀ ਆ ਖਾਲਸਾ ਜੀ, ਆਪ ਤਾਂ ਕਹਿ ਲਈ ਮੈਂ ਗੁਰੂ ਘਰ ਦਾ ਜਮਾਈ ਬਣ ਕੇ ਰਕਮ ਲੈ ਲੂੰ। ਜਦ ਬਾਬਾ ਬੁੱਢਾ ਜੀ ਨੇ ਕਿਹਾ ਸਤ ਸੰਗ ਜੀ, ਜਦ ਹੀ ਸਰ ਵੜ ਗਿਆ, ਉੱਠ ਕੇ ਤੁਰ ਗਿਆ।
ਬਚਨ ਕਠੋਰ ਉਚਾਰਤ ਭਇਓ,
ਬਹੁਤ ਵੱਧ ਘੱਟ ਬਚਨ ਕਠੋਰ ਕਹਿੰਦਾ ਹੋਇਆ,
ਗੁਰਸੋਂ ਮਿਲ ਕੇ ਅਬ ਇੱਕ ਵਾਰ,
ਕਹਿੰਦਾ ਹੁਣ ਕੇਰਾਂ ਗੁਰੂ ਸਾਹਿਬ ਨੂੰ ਮਿਲੂੰਗਾ,
ਜੇ ਨਾ ਦਰਬ ਦੇ ਕਰੋ ਪੁਕਾਰ,
ਜਦੋਂ ਜਾਗ ਪੈਣਗੇ ਮਿਲਾਂਗਾ, ਜੇ ਨਹੀਂ ਧਨ ਦੇਣਗੇ ਤਾਂ ਮੈਂ ਬਾਦਸ਼ਾਹ ਕੋਲੇ ਫਰਿਆਦ ਕਰੂੰ।
ਦੋਹਰਾ ਕਾਜੀ ਯਾਰ ਬ੍ਰਿਧ ਬਾਦ ਕੋ,
ਇਹ ਖਾਲਸਾ ਜੀ ਸਤਿਗੁਰ ਜਾਗਦਾ ਹੈ ਦੇਹ, ਗੁਰੂ ਤਾਂ ਸਦਾ ਹੀ ਜਾਗਦਾ, ਨੀਂਦਿਆਂ ਕਈ ਨੇ ਸਤ ਸੰਗਜੀ, ਇੱਕ ਪ੍ਰਤੱਖ ਨੀਂਦ ਹੈ, ਇੱਕ ਵਿਦਿਆ ਦੀ ਨੀਂਦ ਹੈ। ਸਤਿਗੁਰੂ ਜੀ ਸਤ ਸੰਗਤ ਜੀ ਆਪ ਦੀ ਤਾਂ ਅਸਚਰਜੀ ਮਹਿਮਾ ਹੈ, ब्रह्म ज्ञानी भी खालसा जी सौंदा नहीं, जे कही ओनू नींद नहीं आउंदी। आपां जदों बराजदे आ अपनी बिरती तमो गुण च लीन हो जांदी है। ब्रह्म ज्ञानी दे अंदर तमो गुण दा अभाव हुंदा खालसा जी। सतो संजाय ते ज्ञाना, सतो गुण दे अंदर सतसंग जी ज्ञान दी प्राप्ति है। सो ब्रह्म बेता जिहड़ा सतसंग जी अपने स्वरूप नूं सौ के भी भुलदा नहीं। आपां तां जागदे ही भुले फिरदे आ ना कि साडा स्वरूप की है। ये न ये न ये न होई अस्ते परे सत है सोई। अपने आत्म स्वरूप नूं सतसंग जी आपां जागदे ही भुले होए अज्ञान दी प्रबलता करके। लेकिन ब्रह्म ज्ञानी ने सतसंग जी अज्ञान नूं उड़ा दिता है। कोट सूर नानक प्रकाश ऐसी वस्ता सतसंग जी प्राप्त होके ब्रह्म ज्ञानी नूं भी इसे तरह आपे वांगू भुख भी लगती, प्यास भी लगती, गल्लां बातां भी करदा। जिन्ना चिर शरीर की प्रारब्ध है सेख, उन्ना चिर संसार च रहना ही है उसने। लेकिन खालसा जी ज्यों कमल रहे विच पाणी है ऐसी वस्ता है। जदों नींद भी आउंदी है सतसंग जी ब्रह्म बेता अपने स्वरूप नूं भुलदा नहीं। जिहड़ा कथन है गुरमुख रोम हो रोम हर ध्यावै, गुरमुख जे रोम रोम ध्यावदा सौं के तां भुल जांदा होवेगा, जिज्ञासु भुल जांदा है। उपासना करन वाला सतसंग जी जागदा जागदा वाहिगुरु दी भगती करदा है। सुपने विच सतसंग जी तदे फरीद साहब भगत जी ने कहा, कबीर साहब ने, जागन ते सुपना भला बसिया प्रभ संग। जिन्हें चिंतन दिने कीता है वह सुपने च भी चिंतन करेगा। लेकिन सतसंग जी सुपन अवस्था च भावे वह चिंतन करता है, परिपक्व अवस्था होने करके जागृत अवस्था दी, पर खालसा जी फिर भी उसनू भुलदा है। लेकिन ब्रह्म ज्ञानी नू अपना स्वरूप नहीं भुलदा, भावे वह सुता पिया भावे वह जागदा है। अज गुरु हरगोबिंद साहब पातशाह तो करोड़ा ब्रह्म ज्ञानियों नू ऐसे नू प्रगट करने वाले ने। सतगुरु जी बराजे हुए सन, लेकिन काजी ते बाबा बुढ़ा जी का संवाद सुन रहे थे भी की बोल रहे ने। सारा बात जिन्ना सतसंग जी समाचार थी सब सुन लिया महाराज जी ने। काजी दे फिके बचन भी सुन ले। जदों बाबा बुढ़ा साहब जी ने कहा ना, काजी आ क्यों आफरिया, गुरु के तेरे जमाई बन गए, बदले सतसंग जी महाराज कंब गए। कहिंदे आ बचन की कहता, ये कौन पूरे करूगा, हुण तुरकां दा जमाई बनना कौन स्वीकार करदा है। उस वेले सतसंग जी आप जी उठ के बैठ गए,
सुनिया गुरु ने जसराण।
जदों कन्नी ये बचन सुनिया बाबा बुढ़ा जी दे रसना तो निकलिया,
अत सचेत चित में भए,
सहत चिंता दे हो गए गुरु हरगोबिंद साहिब जी।
बैठे अंतर मौन,
अंदर पलंग ते बैठे ने लेकिन चुप धारी होई है।
ए क्या वृद्ध मुख पाक मखाना,
बाबा बुढ़ा साहब जी ने बचन मुहो की कहता,
काजी को दमाद मुझ ठान,
सानू काजी दा जमाई बना दिता बाबा बुढ़ा जी ने।
झगड़त लड़ सो क्रोध पायो,
झगड़दे सी माया लैण देण पिछे क्रोध कीता काजी ने।
हम बैठे को श्राप लायो,
असी बैठे बैठे ही सानू श्राप दे दिता बाबा बुढ़ा जी ने, असी कुछ कहा नहीं।
असमंजस हम को बड़ पाए,
ये ता सानू बड़ी कठिन गल आ बनी। हुण बाबा जी दा बचन ब्रह्म ज्ञानी दा बचन निकलिया भी, भगत मुखे ते बोलदे से बचन हो बंदे, प्रगट पहारा जापदा सब लोग सुनन दे, ए की करांगे हुण असीं।
जे दमाद काजी बन गए,
जे असीं काजी दे जमाई बन गए,
जग अपजस पसरे जे क्या जग अपजस पसरे जे क्या बैन,
जह कहां जिथे किथे संसार च आप जस निंदिया फैर जावेगी के गुरु के शास्त्र धारी चंगे होए ने। ये ता तुरकां दीआं कुड़ियां लैण लग गए, तुरकां दे जमाई बन गए, ये ता निंदिया करनगे लोक।
कहे सिख ए कीनस कहां,
जिन्ने पुराने पहले गुरुआं तो बरे साए सिख ने बिरध वस्ता वाले, सारे केरां तक घबरा जाणगे गुरु क्या ने की कीता।
माता सुनत कहे क्या बैन,
धन गुरु हरगोबिंद साहिब जी कहिंदे माता गंगा जी सुन के की कहूगी। एक पासे बाबा बुढ़ा जी ब्रह्म ज्ञानी ने उन्हां दे बचन भी अटल ने, दूसरे पासे समाज दे अंदर किवें रहांगे असीं।
एक अजोगता किस होना दैन,
ए अजोगता देख करके माता जी दे मन विच भी चैन नहीं आउणे।
क्या हम करे ना बने उपाए,
की करिए आप जी चिंता च पै गए खालसा जी। चिंता अचिंता सगदी गई, ਪ੍ਰਭ ਨਾਨਕ 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 ਮਈ। ਐਸੀ ਅਵਸਥਾ ਚ ਰਹਿਣ ਵਾਲੇ ਪਰਮੇਸ਼ਵਰ ਰੂਪ ਗੁਰੂ ਅੱਜ ਖਾਲਸਾ ਜੀ ਚਿੰਤਾ ਚ ਪੈ ਗਏ। ਕੇਵਲ ਬ੍ਰਹਮ ਗਿਆਨੀ ਦੇ ਬਚਨ ਨਿਕਲਿਆ ਤੋਂ
ਸਭ ਜਗ ਮੈਂ ਅਪਵਾਦ ਚਲਾਏ,
ਸਾਰੇ ਸੰਸਾਰ ਦੇ ਅੰਦਰ ਖੋਟੀ ਨਿੰਦਿਆ ਹੋਵੇਗੀ।
ਅਸ ਚਿਤ ਵਤ ਚਿਤ ਕਰ ਥਰ ਲੋਚਨ,
ਐ ਖਾਲਸਾ ਜੀ ਚਿਤਵਦੀ ਦੇ ਨਾਲ ਨੇਤਰ ਥੱਲੇ ਨੂੰ ਕੀਤੇ ਹੋਏ ਹਨ ਆਪਣੇ।
ਐ ਸੋਚ ਬਸ ਸੋਚ ਵਿਮੋਚਨ,
ਅੱਜ ਸਾਰੀ ਸ੍ਰਿਸ਼ਟੀ ਦੀਆਂ ਸੋਚਾਂ ਨੂੰ ਚਿੰਤਾ ਨੂੰ ਚੱਕਣ ਵਾਲੇ ਆਪ ਚਿੰਤਾ ਦੇ ਅਧੀਨ ਹੋਏ ਬੈਠੇ ਨੇ।
ਦੋ ਦਿਸਤੇ ਅਤਿਸ਼ੈ ਕਠਿਨਾਈ,
ਦੋਨਾਂ ਪੱਖਾਂ ਤੋਂ ਹੀ ਬੜੀ ਔਕੜ ਬਣ ਆਈ। ਜੇ ਜਮਾਈ ਬਣਦੇ ਤਾਂ ਗੁਰੂ ਘਰ ਨੂੰ ਕਲੰਕ ਲੱਗਦਾ ਹੈ, ਜੇ ਨਹੀਂ ਬਣਦੇ ਤਾਂ ਬਾਬਾ ਬੁੱਢਾ ਸਾਹਿਬ ਜੀ ਦਾ ਬਚਨ ਜਿਹੜਾ ਅੰਥਾ ਹੁੰਦਾ ਹੈ।
ਕਹਿ ਤਿਆਗੇ ਕਹਿ ਕਰੇ ਬਣਾਈ,
ਕੀ ਕਰੀਏ ਹੁਣ, ਤਿਆਗੀਏ ਜਾਂ ਕਿਵੇਂ ਕਰੀਏ।
ਉਤੇ ਅਮੇਲ ਤੁਰਕ ਨਹੀਂ ਲਿਆਵਣ,
ਇਹ ਅਮੇਲ ਹੈ ਮੇਲ ਨਹੀਂ, ਘਰ ਵਿੱਚ ਤੁਰਕ ਨਹੀਂ ਲਿਆਉਣੀ।
ਬੜ ਸਿੱਖ ਕੋ ਬਾਕ ਹਟਾਵਣ,
ਇੱਧਰ ਵੱਡਾ ਭਾਰੀ ਬ੍ਰਹਮ ਗਿਆਨੀ ਗੁਰੂ ਕਾ ਸਿੱਖ ਹੈ, ਇਹਦੇ ਬਚਨ ਹਟਾਉਣੇ।
ਜਿਨਕੇ ਬਚਨ ਸੰਗ ਹਮ ਜਨਮੇ,
ਜਿਨ੍ਹਾਂ ਦੇ ਮਹਾਂਵਾਕਾਂ ਅਨੁਸਾਰ ਸਾਡਾ ਅਵਤਾਰ ਹੋਇਆ ਹੈ। ਬਾਬਾ ਬੁੱਢਾ ਸਾਹਿਬ ਜੀ ਨੇ ਰਸਨਾ ਤੋਂ ਬਚਨ ਕਹੇ, ਮਾਤਾ ਗੰਗਾ ਜੀ ਨੂੰ ਵਰਦਾਇਕ ਤਾਂ ਅਸੀਂ ਅਵਤਾਰ ਧਾਰਿਆ।
ਜਿਸ ਕੋ ਕਹੋ ਪ੍ਰਧਾਨ ਸੁਰਨ ਮੈਂ,
ਜਿਸ ਬਾਬਾ ਬੁੱਢਾ ਜੀ ਦਾ ਜਿਹੜਾ ਕਥਨ ਹੈ, ਦੇਵ ਲੋਕ ਵਿੱਚ ਦੇਵਤੇ ਵੀ ਮੰਨਦੇ ਹਨ।
ਜਿਸ ਕੇ ਕਹੇ ਅਚਲ ਚਲ ਪਰੇ,
ਜਿਸ ਬ੍ਰਹਮ ਗਿਆਨੀ ਦੇ ਕਹੇ ਤੇ ਜਿਹੜੀ ਚਰਾਏਵਾਨ ਵਸਤੂ ਹੈ ਉਹ ਸਤਸੰਗ ਅਚਲ ਹੋ ਜਾਂਦੀ ਹੈ।
ਐ ਸਦਾਗਤ ਸੇ ਸਭ ਥਿਰੇ,
ਜਿਹੜੀ ਸਤਸੰਗ ਜੀ ਅਚਲ ਹੈ ਉਹ ਚਲਾਏਵਾਨ ਹੋ ਜਾਂਦੀ, ਜਿਹੜੇ ਚਲਾਏਵਾਨ ਇਸਤ ਹੋ ਜਾਂਦੀ ਹੈ।
ਕੌਣ ਸਮਰੱਥ ਕਰੇ ਬਚ ਮੇਟਣ,
ਕੌਣ ਹੈ ਸ਼ਕਤੀਸ਼ਾਲੀ ਸੰਸਾਰ ਦੇ ਅੰਦਰ ਜਿਹੜਾ ਬ੍ਰਹਮ ਗਿਆਨੀ ਦੇ ਬਚਨ ਮੇਟ ਸਕੇ।
ਫਸਟ ਗੁਰਨ ਸੋ ਹਿਤ ਕਰ ਭੇਟਣ,
ਬੜੇ ਪ੍ਰੇਮ ਦੇ ਨਾਲ ਛੇ ਗੁਰੂਆਂ ਦੇ ਹੁਣ ਤੱਕ ਦਰਸ਼ਨ ਕਰ ਚੁੱਕੇ ਨੇ ਬਾਬਾ ਬੁੱਢਾ ਜੀ।
ਕਹਿ ਬਚ ਕੋ ਸ ਸੂਰਜ ਰੋਕੇ,
ਇਹ ਤਾਂ ਬਚਨ ਕਰ ਦੇਣ ਤਾਂ ਉੱਤੇ ਆਕਾਸ਼ ਵਿੱਚ ਜਾਂਦੇ ਸੂਰਜ ਨੂੰ ਰੋਕ ਸਕਦੇ ਹੈ, ਚੰਦਰਮਾ ਨੂੰ ਥੰਮ ਸਕਦੇ ਹੈ, ਇੰਨੀ ਸ਼ਕਤੀ ਦੇ ਮਾਲਕ ਬਾਬਾ ਬੁੱਢਾ ਜੀ ਹਨ।
ਜਿਸ ਬਰਸਰਾਫ ਵਿੱਚ ਤ੍ਰਈ ਲੋਕ,
ਤਿੰਨਾਂ ਲੋਕਾਂ ਚ ਬਰਸਰਾਫ ਦੇ ਦੇਣ ਪੂਰਾ ਹੋਵੇ ਹੁੰਦਾ ਇਹਨਾਂ ਦਾ।
ਵਿਦ ਹਰ ਸ਼ਿਵ ਸੁਣ ਕੇ ਬਰਸਰਾਫ,
ਸ੍ਰਿਸ਼ਟੀ ਦੇ ਹਰਤਾ ਕਰਤਾ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਉਹ ਵੀ ਡਰਦੇ ਨੇ ਬਰਸਰਾਫ ਤੋਂ, ਬਾਬਾ ਬੁੱਢਾ ਜੀ ਦੇ ਤੋਂ।
ਮਿਟ ਨਾ ਸਕੇ ਧਾਰ ਲੈ ਆਪ,
ਆਪਣੇ ਉੱਤੇ ਸਰੀਰ ਤੇ ਝੱਲ ਲੈਣਗੇ, ਨਹੀਂ ਮਿਟਣਗੇ ਬਾਬਾ ਬੁੱਢਾ ਜੀ ਦਾ ਬਚਨ।
ਸੋ ਹਮ ਨਿਫਲ ਕਰੇ ਅਬ ਕੈਸੇ,
ਹੁਣ ਕਿਵੇਂ ਇਹ ਜਿਹਾ ਬਚਨ ਬਾਬਾ ਜੀ ਦੀ ਰਸਨਾ ਤੋਂ ਨਿਕਲਿਆ ਹੋਇਆ ਨਿਸਫਲ ਕਰੀਏ।
ਆਹੇ ਵਡਣ ਆਹੇ ਵਡਣ ਫਿਰ ਜਾਦਾ ਐਸੇ,
ਇਹ ਵੱਡਿਆਂ ਤੋਂ ਮਰਜ਼ਾਦਾ ਚਲੀ ਆ ਰਹੀ ਹੈ, ਜਿਉਂ ਆਦਿ ਧੁਰ ਤੋਂ ਸ੍ਰਿਸ਼ਟੀ ਦੀ ਦ੍ਰਿਸ਼ਟੀ ਗੋਚਰ ਹੋਈ ਹੈ ਸ੍ਰਿਸ਼ਟੀ।
ਰਾਮ ਚੰਦ ਮਾਨਿਓ ਬਰਿਆਈ,
ਆਪ ਜੀ ਸਤਸੰਗ ਜੀ ਸੋਚਦੇ ਨੇ ਪਿੱਛੇ ਖਾਨਦਾਨ ਨੂੰ, ਤ੍ਰੇਤੇ ਦੇ ਅੰਦਰ ਰਾਮ ਚੰਦ ਨੇ
ਸਦਨ ਰਾਕਸ਼ਨ ਸੀ ਪਚਾਈ,
ਰਾਕਸ਼ਾਂ ਰਾਉਣ ਆਦਿਕਾਂ ਦੇ ਘਰ ਸੀਤਾ ਪਹੁੰਚਾਉਣੀ ਕੀਤੀ। ਸਤਸੰਗ ਜੀ ਸਰਾਪ ਨਾਰਦ ਦਾ ਸੀ, ਨਾਰਦ ਦੇ ਜਿਹੜੇ ਬਚਨ ਸੀ ਉਹ ਪੂਰੇ ਕੀਤੇ, ਆਪ ਬਿਪਤਾ ਝੱਲ ਲਈ ਰਾਮ ਚੰਦਰ ਅਵਤਾਰ ਧਾਰ ਕੇ, ਲੇਕਿਨ ਉਹਦੇ ਬਚਨ ਅੰਥਾ ਨਹੀਂ ਜਾਣ ਦਿੱਤੇ ਨਾਰਦ ਦੇ ਨਿਕਲੇ ਹੋਏ। ਹਰ ਵੇਲੇ ਕੀਰਤਨ ਭਗਤੀ ਚ ਲੀਨ ਰਹਿੰਦਾ ਨਾਰਦ ਬ੍ਰਹਮਾ ਦਾ ਲੜਕਾ ਹੈ ਖਾਲਸਾ ਜੀ। ਇਹਨੇ ਕੀ ਦਿੱਤਾ ਸੀ ਸਰਾਪ, ਵਾਹਿਗੁਰੂ ਬਖਸ਼ ਲਵੇ ਮਾਇਆ ਨੂੰ ਸਤਸੰਗ ਜੀ ਜਿੱਤਣਾ ਬੜਾ ਔਖਾ ਹੈ। ਕ੍ਰਿਸ਼ਨ ਭਗਵਾਨ ਨੇ ਵੀ ਕਿਹਾ, ਹੇ ਨਾਰਦ ਮਮ ਮਾਇਆ ਦਰੁੱਤਿਆ, ਮੇਰੀ ਮਾਇਆ ਦਾ ਤਰਨਾ ਬੜਾ ਕਠਿਨ ਹੈ, ਘਟਨਾ ਘਟਨ ਪਟੀ ਸੀ ਮਾਇਆ, ਇਹ ਨਾ ਘਟਣ ਵਾਲੀਆਂ ਨੂੰ ਘਟਾ ਦਿੰਦੀ ਹੈ, ਵਸਤੂਆਂ ਨੂੰ ਘਟਣ ਵਾਲੀਆਂ ਨੂੰ ਉਚੱਲ ਕਰ ਦਿੰਦੀ ਹੈ। ਨਾ ਸੱਤ ਹੈ ਨਾ ਸੱਤ ਹੈ ਨਾ ਸੱਤ ਸੱਤ ਉਵੇ ਹੈ, ਨਾ ਭਿੰਨ ਹੈ ਨਾ ਭਿੰਨ ਹੈ ਨਾ ਭਿੰਨ ਭਿੰਨ ਉਵੇ ਹੈ, ਨਾ ਸਵੈਬ ਹੈ ਨਾ ਨਿਰਵੈਬ ਹੈ ਨਾ ਸਵੈਬ ਨਿਰਵੈਬ ਉਵੇ ਹੈ, ਐਸੀ ਅਨਰਵਚਨੀ ਮਾਇਆ ਹੈ, ਨਾ ਇਹ ਸੱਚੀ ਹੈ ਨਾ ਇਹ ਝੂਠੀ ਹੈ, ਐਸੀ ਮਾਇਆ ਦਾ ਤਰਨਾ ਬੜਾ ਹੀ ਔਖਾ ਹੈ। ਸੋ ਖਾਲਸਾ ਜੀ ਇਸ ਨੇ ਜਦੋਂ ਭਗਤੀ ਕੀਤੀ, ਇਸ ਨੇ ਵਿਸ਼ੇ ਵਿਕਾਰਾਂ ਨੂੰ ਸਤਸੰਗ ਜੀ ਫਤਿਹ ਕਰ ਲਿਆ। ਜੇ ਕੋਈ ਪਦਵੀ ਪਾ ਲਵੇ ਨਾ ਡਿਗਰੀ, ਉਹ ਆਪਣੇ ਭਾਈ ਬੰਦਾਂ ਚ ਦੱਸਦਾ ਫਿਰਦਾ ਵੀ ਮੈਂ ਇੰਨੀ ਪਦਵੀ ਪ੍ਰਾਪਤ ਕਰ ਲਈ। ਇਹ ਖਾਲਸਾ ਜੀ ਵਿਕਾਰਾਂ ਤੇ ਪਦ ਜੇ ਫਤਿਹ ਪਾ ਕੇ, ਇਹ ਵਿਸ਼ਨੂੰ ਪਹਿਲਾਂ ਬਰਮਾ ਕੋਲੇ ਗਿਆ, ਕਹਿੰਦਾ ਪਿਤਾ ਜੀ ਤੁਹਾਨੂੰ ਪਤਾ ਮੈਂ ਭਗਤੀ ਦੇ ਬਲ ਦੇ ਨਾਲ ਆਪਣਾ ਜੀਵਨ ਹੈ ਨਿਰਮਲ ਕਰ ਲਿਆ, ਮਨ ਚ ਕੋਈ ਗੰਦਾ ਮਾੜਾ ਸੰਕਲਪ ਵਿਸ਼ੇ ਦਾ ਨਹੀਂ ਉੱਠਦਾ। ਬ੍ਰਹਮਾ ਕਹਿੰਦਾ ਸ਼ਿਵ ਜੀ ਨੂੰ ਨਾ ਦੱਸਦੀ, ਮੈਨੂੰ ਤਾਂ ਦੱਸਦਾ। ਕਹਿੰਦਾ ਦੇਖੋ ਮੇਰੀ ਪਰਬਤਾ ਨੂੰ ਮੇਰਾ ਪਿਓ ਵੀ ਨਹੀਂ ਸਹਾਰਦਾ, ਕਿਉਂ ਨਾ ਦੱਸਾਂ? ਕਹਿੰਦਾ ਮੈਂ ਸ਼ਿਵਜੀ ਕੋਲੇ ਚਲਿਆ ਗਿਆ, ਸ਼ਿਵਜੀ ਨੂੰ ਲੱਗਾ ਦੱਸਣ। ਸ਼ਿਵਜੀ ਕਹਿੰਦਾ ਚੰਗਾ ਨਾਰਦ, ਮੈਨੂੰ ਤਾਂ ਦੱਸ ਦਿੱਤਾ, ਵਿਸ਼ਨੂੰ ਨੂੰ ਨਾ ਦੱਸੀ। ਕਹਿੰਦਾ ਇਹ ਵੀ ਇਹਦੇ ਅੰਦਰ ਵੀ ਈਰਖਾ, ਇਹ ਵੀ ਮੇਰਾ ਵਡਿਆਈ ਨਹੀਂ ਮੇਰੀ ਸਹਾਰਦਾ। ਵਿਸ਼ਨੂੰ ਕੋਲੇ ਚਲਿਆ ਗਿਆ ਖਾਲਸਾ ਜੀ। ਕਹਿੰਦਾ ਭਗਵਾਨ ਜੀ, ਮੈਂ ਜਿੰਨੇ ਵਿਕਾਰ ਸੀ ਸਾਰਿਆਂ ਤੇ ਜੈ ਭਾਰੀ ਜਿੱਤ ਲਏ ਹਨ। ਕਹਿੰਦੇ ਅੱਛਾ, ਸਤੋਗੁਣੀ ਦੇਵਤਾ ਵਿਸ਼ਨੂੰ ਬੜੀਆਂ ਮਿੱਠੇ ਪਿਆਰੀਆਂ ਗੱਲਾਂ ਕੀਤੀਆਂ ਇਹਦੇ ਨਾਲ ਸੀ, ਹਲੇ ਨਗੁਰਾ ਹੀ ਭਗਤੀ ਕਰਕੇ ਸਤਸੰਗ ਜੀ ਇਸ ਨੇ ਕੁਝ ਬਹੁਤ ਸਾਰੀ ਕਮਾਈ ਕੀਤੀ। ਭਗਵਾਨ ਨੇ ਪਰਖਣ ਵਾਸਤੇ ਅਨੂਪ ਨਗਰੀ ਰਚ ਲਈ ਖਾਲਸਾ ਜੀ। ਜਦੋਂ ਤੁਰਿਆ ਇਹ, ਜਿਹੜੇ ਰਸਤੇ ਤੁਰਿਆ, ਜਦੋਂ ਨਗਰੀ ਦੇਖੀ ਬੜੀ ਸੁੰਦਰ, ਉੱਥੇ ਦਾ ਰਾਜਾ ਲੜਕੀ ਨੂੰ ਦਾ ਸਤਸੰਗ ਸੁੰਬਰ ਆਰੰਭ ਕੀਤਾ ਹੋਇਆ, ਬੜੇ ਬੜੇ ਰਾਜੇ ਸੁੰਬਰ ਤੇ ਇਕੱਠੇ ਹੋ ਰਹੇ। ਇਹਨੇ ਖਾਲਸਾ ਜੀ ਜਾ ਕੇ ਦੇਖਿਆ ਬੜੀਆਂ ਰੌਣਕਾਂ ਸ਼ਹਿਰ ਵਿੱਚ। ਇਹਦਾ ਜੀ ਕਰਿਆ ਰਿਹਾ ਵੀ ਮੈਂ ਹੀ ਵਰ ਲਵਾਂ। ਇਹ ਪਤਾ ਲੱਗਿਆ ਵੀ ਜਿਹੜਾ ਸੁੰਦਰ ਹੋਊਗਾ ਨਾ, ਉਹਦੇ ਗਲ ਵਿੱਚ ਇਹਨੇ ਮਾਲਾ ਪਾਉਣੀ ਹੈ, ਜੈ ਮਾਲਾ ਜਿਵੇਂ ਪਾਉਂਦੇ ਦੁਨੀਆਂ ਦੇ ਲੋਕ। ਜਿਉਂ ਨੱਠਿਆ ਨਾਰਦ, ਕਹਿੰਦਾ ਭਗਵਾਨ ਜੀ ਮੈਨੂੰ ਹਰੀ ਦਾ ਰੂਪ ਦੇ ਦਿਓ। ਹਰੀ ਸਤਸੰਗ ਜੀ ਇਕੱਲਾ ਭਗਵਾਨ ਦਾ ਨਾਂ ਨਹੀਂ, ਹਰੀ ਸੱਪ ਨੂੰ ਵੀ ਕਹਿੰਦੇ, ਹਰੀ ਸ਼ੇਰ ਨੂੰ ਵੀ ਕਹਿੰਦੇ, ਹਰੀ ਬਾਂਦਰ ਨੂੰ ਵੀ ਕਹਿੰਦੇ, ਹਰੀ ਧਨਕ ਨੂੰ ਵੀ ਕਹਿੰਦੇ। 50-60 ਸਤਸੰਗ ਜੀ ਸ਼ਾਸਤਰ ਵਿੱਚ ਹਰੀ ਦੇ ਸ਼ਬਦ ਦੇ ਅਰਥ ਹਨ। ਭਗਵਾਨ ਨੇ ਕੀ ਕੀਤਾ? ਸਤਸੰਗ ਜੀ ਦੇ ਬਾਂਦਰ ਦਾ ਮੂੰਹ ਲਾ ਤਾ। ਹੁਣ ਦੇਖਿਆ ਤਾਂ ਇਹਨੇ ਹੈ ਨਾ, ਜਾ ਖੜਿਆ ਰਾਜਿਆਂ ਦੀ ਪੰਗਤੀ ਚ। ਜਿਸ ਵੇਲੇ ਜਾ ਕੇ ਪਹੁੰਚਿਆ ਖਾਲਸਾ ਜੀ, ਉਹ ਰਾਜੇ ਦੀ ਲੜਕੀ ਅਨੂਪ ਨਗਰੀ ਜਿਸ ਵੇਲੇ ਜਿਹੜੀ ਰਚੀ ਸੀ ਭਗਵਾਨ ਨੇ ਆਪਣੀ ਕਲਾ ਨਾਲ, ਉਹ ਆਈ ਹੱਥ ਵਿੱਚ ਮਾਲਾ ਫੜੀ ਹੋਈ ਹੈ, ਦੇਖਦੀ ਦੇਖਦੀ ਪਰਖਦੀ ਆ ਰਹੀ ਹੈ। ਇੱਧਰ ਭਗਵਾਨ ਵੀ ਸਤਸੰਗ ਜੀ ਰਾਜਿਆਂ ਦਾ ਯੁਵਰਾਜ ਦਾ ਰੂਪ ਧਾਰ ਕੇ ਉਹ ਡੈਨ ਵਿੱਚ ਖੜ ਗਿਆ। ਲਕਸ਼ਮੀ ਹੋਈ ਸੀ, ਕੌਤਕ ਤਾਂ ਭਗਵਾਨ ਦਾ ਹੀ ਸੀ, ਹੋਰ ਕਿਹਨੇ ਉਹਨੇ ਮਾਲਾ ਕਿਹਦੇ ਪਾਉਣੀ ਸੀ? ਬਾਂਦਰ ਦਾ ਜਦੋਂ ਮੂੰਹ ਲੱਗ ਗਿਆ, ਬਾਂਦਰ ਵਰਗਾ ਚੰਚਲ ਵੀ ਹੋ ਗਿਆ ਇਹ। ਨਾਰਦ ਨੂੰ ਤਾਂ ਉਹ ਵੀ ਚੰਚਲ ਆਪਾਂ ਕਹਿੰਦੇ ਹਾਂ। ਇਹਦੇ ਘਰ ਵਾਲੀ ਕਲਾ ਹੈ, ਲੜਾਈ ਨੂੰ ਕਹਿੰਦੇ ਹੈ, ਉਹ ਖੂਨ ਪੀਂਦੀ ਹੈ, ਇਹਨੂੰ ਦੇਣਾ ਪੈਂਦਾ ਖਾਲਸਾ ਜੀ ਲੜਾਈ ਕਰਵਾ ਕੇ ਇੱਧਰ ਉੱਧਰ ਹੀ। ਜਾਂ ਲੜਾਈ ਹੋਊ ਤਾਂ ਇਹਦੇ ਘਰ ਵਾਲੀ ਤ੍ਰਿਪਤ ਹੁੰਦੀ ਹੈ। ਐਸੀ ਰਚਨਾ ਦੇਵੀ ਦੇਵਤਿਆਂ ਦੀ ਹੈ। ਜਦੋਂ ਖਾਲਸਾ ਜੀ ਇਹ ਕੋਲ ਦੀ ਲੰਘ ਗਈ, ਨਾ ਪਾਇਆ ਇਹਦੇ ਮੂੰਹ ਵਿੱਚ, ਗਲ ਵਿੱਚ ਹਾਰ, ਗਰਦਨ ਗਾਹਾਂ ਨੂੰ ਕਰਦਾ ਰਹਿ ਗਿਆ। ਅੱਗੇ ਫੇਰ ਹੋਰ ਗਾਹਾਂ ਨੱਟ ਕੇ ਖੜ ਗਿਆ, ਮੂਹਰੇ ਜਿੱਧਰ ਨੂੰ ਜਾਂਦੀ ਸੀ, ਫੇਰ ਨਾ ਪਾਇਆ ਇਹਦੇ ਗਲ ਵਿੱਚ ਹਾਰ। ਵਿਸ਼ਨੂੰ ਭਗਵਾਨ ਹੀ ਯੁਵਰਾਜ ਰੂਪ ਖੜਾ ਸੀ, ਸਤਸੰਗ ਜੀ ਧਾਰੀ ਉਹਦੇ ਗਲ 'ਚ ਪਾ ਕੇ ਜਦੋਂ ਲੈ ਚੱਲੇ ਆ, ਫੇਰ ਇਹਦੀਆਂ ਅੱਖਾਂ ਖੁੱਲੀਆਂ। ਕਹਿੰਦਾ ਓਹੋ, ਮੈਂ ਤਾਂ ਐਵੇਂ ਹੀ ਹੰਕਾਰ ਕੀਤਾ, ਵਿਕਾਰਾਂ 'ਤੇ ਫਤਿਹ ਪਾ ਲਈ ਹੈ, ਤਾਂ ਭਗਵਾਨ ਨਹੀਂ ਪਰਖਦਾ ਸੀ ਮੈਨੂੰ। ਕਹਿੰਦਾ ਚੰਗਾ, ਕਹਿੰਦਾ ਮੈਨੂੰ ਤਰਸਾਇਆ ਨਾ, ਜਿਹਨੂੰ ਹੁਣ ਲਈ ਜਾਂਦਾ ਬਰੀ, ਇਹਦੇ ਪਿੱਛੇ ਕਹਿੰਦਾ ਰੋਂਦਾ ਫਿਰੇਗਾ, ਤੜਫੇਗਾ। ਇਹ ਸਰਾਪ ਨਾਰਦ ਨੇ ਦਿੱਤਾ ਸੀ। ਤਾਂ ਮਹਾਰਾਜ ਜੀ ਕਹਿ ਰਹੇ ਨੇ ਕਿ ਤ੍ਰੇਤੇ ਯੁੱਗ ਦੇ ਅੰਦਰ ਬ੍ਰਹਮ ਗਿਆਨੀ ਭਗਤ ਦਾ, ਨਾਰਦ ਦਾ ਬਚਨ ਭਗਵਾਨ ਨੇ ਵਿਸ਼ਨੂੰ ਨੇ ਵੀ ਰੱਦੀ ਨਹੀਂ ਸੀ ਕੀਤਾ। ਉਹਨੇ ਵੀ ਰੋਵੇ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਿਆ, ਐਸੇ ਦ੍ਰਿਸ਼ਟਾਂਤ ਪ੍ਰਮਾਣ ਦੇ ਕੇ ਆਪ ਜੀ ਸੋਚਦੇ ਹਨ।
ਉਤੀ ਅਯੋਗ ਐ ਜਸ ਕੋ ਮੂਲ,
ਦੇਖ ਲੋ ਨਿੰਦਿਆ ਦਾ ਘਰ ਸੀ, ਅਯੋਗ ਸੀ, ਨਹੀਂ ਸੀ ਇਹ ਗੱਲ ਕਰਨ ਵਾਲੀ।
ਬਹੁ ਸਰਾਪ ਕੇ ਪੇ ਅਨੁਕੂਲ,
ਉਹ ਸਰਾਪ ਦੇ ਅਨੁਸਾਰੀ ਹੋਣਾ ਪਿਆ। ਦੁਰਵਾਸ਼ਾ ਸੋ ਕਰਤ ਠਗੋਰੀ, ਜਾਦਵ ਇਹ ਫਲ ਪਾਏ। ਦੁਰਵਾਸ਼ਾ ਗੁਰੂ ਸੀ ਕ੍ਰਿਸ਼ਨ ਦਾ, ਇਹਦੇ ਲੜਕੇ ਮਸਤੇ ਹੋਏ ਸਤਸੰਗ ਜੀ, ਇੱਕ ਬੱਚਾ ਸਾਂਭ ਨਾਮੇ ਸੀ, ਜਾਮਾ ਬੰਤੀ ਦੀ ਕੁੱਖ ਤੋਂ ਪ੍ਰਗਟ ਹੋਇਆ ਹੋਇਆ, ਉਹਦੇ ਪੇਟ ਨੂੰ ਬਾਟੀ ਬੰਨਤੀ, ਉੱਤੇ ਪਾ ਕੇ ਝੱਗਾ। ਰਿਖੀਆਂ ਮੁਨੀਆਂ ਨੂੰ ਪੁੱਛਦੇ ਫਿਰਦੇ, ਰਿਖੀ ਉਹ ਇਹ ਲੜਕੀ ਨੂੰ ਕੀ ਜੰਮੂ? ਜਦੋਂ ਦਰਵਾਸ਼ਾ ਕੋਲੇ ਗਏ, ਕ੍ਰੋਧੀ ਸੀ, ਕਹਿੰਦਾ ਉਹ ਜੰਮੂ ਜਿਹੜਾ ਤੁਹਾਡੇ ਸਾਰੀ ਕੁੱਲ ਦਾ ਨਾਸ ਕਰੂ, ਉਹ ਮੂਸਰ ਨਿਕਲਿਆ। ਉਹਦੇ ਨਾਲ ਸਤਸੰਗ ਜੀ ਸਾਰੀ ਬੰਸ ਨਾਸ ਹੋ ਗਈ। ਗੁਰਬਾਣੀ ਦੇ ਅੰਦਰ ਸਤਸੰਗ ਜੀ ਟੂਕ ਟੂਕਾਂ ਕਰ ਹੈ, ਵਿਸਥਾਰ ਰੂਪ ਨਹੀਂ, ਸੂਤਰ ਰੂਪ ਕਰਕੇ ਕਤਨ ਕੀਤਾ ਆਪ ਜੀ ਨੇ। ਸੋ ਸਾਰੀ ਬੰਸ ਸਤਸੰਗ ਜੀ ਨਾਸ ਹੋ ਗਈ। ਕ੍ਰਿਸ਼ਨ ਆਪਣੀ ਬੰਸ ਨੂੰ ਨਹੀਂ ਬਚਾਇਆ, ਬ੍ਰਹਮ ਗਿਆਨੀ ਦੁਰਵਾਸ਼ਾ ਦਾ ਬਚਨ ਪੂਰਾ ਮੰਨਿਆ, ਉਹਦਾ ਬਚਨ ਨਹੀਂ ਮੇਟਿਆ ਹੈ।
ਮਾਨੋ ਕ੍ਰਿਸ਼ਨ ਸਰਾਪ ਦੁਰਪਾਸ਼ਾ,
ਉਹ ਵੀ ਸਤਸੰਗ ਜੀ ਦੁਰਵਾਸ਼ਾ ਦਾ ਸਰਾਪ ਮੰਨਿਆ ਕ੍ਰਿਸ਼ਨ ਨੇ ਸਿਰ ਮੱਥੇ।
ਸਰਬ ਕੁਲੀ ਕੋ ਪਯੋ ਬਨਾਸ,
ਸਾਰੀ ਕੁੱਲ ਨਾਸ ਹੋ ਗਈ ਕ੍ਰਿਸ਼ਨ ਦੀ।
ਕਿਵ ਕਰੇ ਜਗਤ ਕੇ ਲੋਕ,
ਜਿਵੇਂ ਕਿਵੇਂ ਵੀ ਸੰਸਾਰ ਦੇ ਜਿਹੜੇ ਲੋਕ ਨੇ,
ਜਾਣੇ ਸਕਲ ਜੋਗ ਕੇ ਜੋਗ,
ਜੋਗ ਅਜੋਗ ਸਾਰੇ ਜਾਣਦੇ ਹਨ।
ਬ੍ਰਹਮ ਗਿਆਨੀ ਕੀ ਹੋਏ ਸੱਚ ਬਾਣੀ,
ਬ੍ਰਹਮ ਗਿਆਨੀ ਦਾ ਬਚਨ ਸਤਸੰਗ ਜੀ ਸੱਚਾ ਹੁੰਦਾ ਹੈ।
ਇਹ ਮਰਜਾਦ ਨਕੀਨ ਸਹਾਨੀ,
ਇਹ ਮਰਜਾਦਾ ਹੁਣ ਤਾਈ ਕਿਸੇ ਨੇ ਭੰਨੀ ਨਹੀਂ, ਅਸੀਂ ਕਿਵੇਂ ਬਾਬਾ ਬੁੱਢਾ ਜੀ ਦਾ ਬਚਨ ਮੋੜੀਏ ਹੁਣ।
ਚਾਹੀਏ ਤੇ ਹਮ ਕੋ ਵੀ ਅਬ ਐਸੇ,
ਸਾਨੂੰ ਵੀ ਇਸੇ ਵੇਲੇ ਚਾਹੀਦਾ ਬਾਬਾ ਬੁੱਢਾ ਜੀ ਦਾ ਬਚਨ ਮੰਨਣਾ।
ਰਿਤ ਕੇ ਬਾਕ ਸਫਲ ਹੋਏ ਜੈਸੇ,
ਬਾਬਾ ਬੁੱਢਾ ਜੀ ਦੇ ਬਚਨ ਸਫਲੇ ਹੋ ਜਾਣ ਤਾਂ ਠੀਕ ਹੈ।
ਮਾਤਾ ਆਦਿਕ ਜੇ ਬੜੇ,
ਦੂਜੇ ਪਾਸੇ ਮਾਤਾ ਆਦਿਕ ਚਿੰਤਾ ਕਰਨਗੀਆਂ, ਉਹਨਾਂ ਬਾਰੇ ਸੋਚਦੇ ਨੇ।
ਹੰਕਾਰ ਕਰੇ ਕ੍ਰੋਧ ਸਭ ਸਹੇ,
ਜਦੋਂ ਮਾਤਾ ਨੂੰ ਪਤਾ ਲੱਗਿਆ ਮੇਰਾ ਪੁੱਤਰ ਕਾਜੀ ਦਾ ਜਮਾਈ ਬਣਨ ਦੀ ਇੱਛਾ ਧਾਰਦਾ, ਮਾਤਾ ਕੀ ਸਮਝੂ ਮੈਨੂੰ।
ਕਾਨੇ ਗਿਆਨੀ ਕੋ ਸਹਸਰਾਪਾ,
ਕਾਨੇ ਨੇ ਕਹਿ ਦਿੱਤਾ ਸੀ ਤੁਸੀਂ ਤੁਰਕਾਂ ਦੇ ਘਰ ਸਰੀਰ ਛੱਡੋਗੇ ਗੁਰੂ ਅਰਜਨ ਦੇਵ ਜੀ ਨੂੰ। ਮਹਾਰਾਜ ਨੇ ਉਹਦਾ ਸਿਰ ਬੱਥੇ ਬਚਨ ਮੰਨਿਆ।
ਹਮਰੇ ਪਿਤਾ ਲਿਓ ਦੁੱਖ ਪਾਪ,
ਸਰੀਰ ਤੇ ਦੁੱਖ ਦੀ ਪਰਵਾਹ ਨਹੀਂ ਕੀਤੀ, ਭਗਤ ਕਾਨੇ ਦਾ ਬਚਨ ਨਹੀਂ ਨਿਸਫਲ ਹੋਣ ਦਿੱਤਾ।
ਪ੍ਰਾਣ ਹਾਨ ਜਿਸ ਤੇ ਕਰ ਦੀਨੇ,
ਦੇਖ ਲੋ ਸਰੀਰ ਵੀ ਤਿਆਗ ਦਿੱਤਾ ਪੰਚਮ ਪਾਤਸ਼ਾਹ ਨੇ।
ਜਸ ਅਪ ਜਸ ਕੁਛ ਨਹਿ ਮਨ ਚੀਨੇ,
ਕੋਈ ਜਸ ਅਪਜਸ ਨਹੀਂ ਦੇਖਿਆ ਹੈ।
ਯਾਦਕ ਗਨ ਸਿਮਰ ਪ੍ਰਸੰਗ,
ਇਹ ਸਾਰੇ ਪਿਛਲੇ ਸਤਸੰਗ ਜੀ ਪ੍ਰਸੰਗ ਚੇਤੇ ਕਰ ਰਹੇ ਨੇ। ਗੁਰੂ ਹਰਗੋਬਿੰਦ ਸਾਹਿਬ ਜੀ ਪੰਗ ਤੇ ਬੈਠੇ ਹਨ।
ਰਹੇ ਵਿਚਾਰਤ ਬਹੁਚਿਤ ਸੰਗ,
ਬਹੁਤ ਮਨ ਵਿੱਚ ਵਿਚਾਰਦੇ ਨੇ।
ਮੁਸਕਾਵਤ ਮੁਖ ਨਿਕਸੇ ਬਾਹਰ,
ਉਸ ਵੇਲੇ ਮੁਸਕਰਾਉਂਦੇ ਹੋਏ ਬਾਹਰ ਉੱਠ ਕੇ ਪੰਗ ਤੋਂ ਆਏ।
ਰਿਤ ਜੀ ਕਹੋ ਕਰਿਓ ਕਿਆ ਜ਼ਹਿਰ,
ਆ ਕੇ ਲੱਗੇ ਕਹਿਣ ਬਾਬਾ ਬੁੱਢਾ ਜੀ ਆ ਕੀ ਵਾਰਤਾਲਾਪ ਕਰ ਰਹੇ ਸੀ ਕਾਜੀ ਨਾਲ, ਕੀ ਕਿਹਾ ਤੁਸੀਂ
ਮੂੰਹੋਂ। ਹਿਰਦੇ ਵਿਚਾਰੀ,
ਤੁਸੀਂ ਜੋਗ ਜੋਗ ਗੱਲ ਹਿਰਦੇ ਚ ਵਿਚਾਰੀ ਨੀ ਵੀ ਕੀ ਕਹਿਣਾ ਚਾਹੀਦਾ ਮੂੰਹੋਂ।
ਜਗਰਤ ਕਾਜੀ ਸੰਗ ਵਿਚਾਰੀ,
ਝਗੜਾ ਕਰਦੇ ਸੀ ਕਾਜੀ ਨਾਲ, ਬਿਪਤਾ ਸਾਡੇ ਤੇ ਪਾਤੀ ਤੁਸੀਂ।
ਨਿਮ ਕਰਨੀ ਹਮ ਕੋ ਬਣ ਆਵੇ,
ਕੀ ਇਹ ਕੰਮ ਕਰਨਾ ਸਾਨੂੰ ਬਣ ਆਉਂਦਾ ਹੈ, ਅਸੀਂ ਹੁਣ ਕਾਜੀ ਦੇ ਜਮਾਈ ਬਣੀਏ।
ਤੁਮਰੇ ਸੰਬੜ ਕਹਾਂ ਅਲਾਵੇ,
ਤੁਸੀਂ ਦੱਸੋ ਕੀ ਕਹਿ ਦਿੱਤਾ ਮੂੰਹੋਂ।
ਸੁਣ ਕਰ ਜੋਰ ਕਹੋ ਬ੍ਰਿਧ ਭਾਈ,
ਬਾਬਾ ਬੁੱਢਾ ਜੀ ਨੇ ਉਸ ਵੇਲੇ ਸੁਣ ਕੇ ਕਿਹਾ ਹੱਥ ਜੋੜ ਕੇ,
ਕਈ ਤਥਾ ਜਿਵੇਂ ਆਪ ਕਹਾਈ।
ਮਹਾਰਾਜ ਮੈਂ ਕੌਣ ਆ ਕਹਿਣ ਵਾਲਾ, ਜਿਵੇਂ ਤੁਸੀਂ ਕਹਾਈ ਆ ਉਸੇ ਤਰ੍ਹਾਂ ਕਹੀ ਹੈ। ਹੰਗਤਾ ਨਹੀਂ ਖਾਲਸਾ ਜੀ, ਦੇਖ ਲੋ ਬ੍ਰਹਮ ਵੇਤੇ ਹਨ।
ਸ਼੍ਰੀ ਕਾਲ ਕੀ ਤਪਕੋ ਤਾਪਤ,
ਆ ਵੀ ਬਚਨ ਕਹਿ ਤੇ ਕਹਿੰਦੇ ਇਹ ਜਿਹੜੀ ਕੌਲਾ ਹੈ ਮਹਾਰਾਜ, ਇੱਕ ਜਨਮ ਦੀ ਨਹੀਂ ਕਈ ਜਨਮਾਂ ਦੀ ਤਪ ਤਪਾਉਂਦੀ ਆ ਰਹੀ ਹੈ।
ਆਪੀ ਹੋਇ